सच युगाद सच है भी सच नानक होसे भी सच इक अगते गुरु नानक देवा ਪੜਦਾ ਕਰਕੇ ਧਿਆਨ ਦੇ ਪਰਮਾਤਮਾ ਨੂੰ ਕਿ ਮੈਂ ਆਪਣੇ ਪਰਿਵਾਰ ਨੂੰ ਨੀ ਪਤਾ ਲੱਗਣ ਦੇਣਾ, ਗੁਆਂਢੀਆਂ ਨੂੰ ਨੀ ਪਤਾ ਲੱਗਣ ਦੇਣਾ। ਰੱਬੀ ਆਠ ਪਹਿਰ ਜਨ ਹਰ ਹਰ ਕਪੈ ਹਰ ਕਾ ਭਗਤ ਪ੍ਰਗਟ ਨਹੀਂ ਹੈ। ਪਰਮੇਸ਼ਵਰ ਦੀ ਬਣਾਈ ਹੋਈ ਪ੍ਰਕਿਰਤੀ ਤੋਂ ਵੀ ਐਸਾ ਦੇਖਦੇ ਹਾਂ ਧਰਤੀ ਦੇ ਵਿੱਚ ਇੱਕ ਬੀਜ ਬੀਜਦੇ ਹੀ ਸੈਂਕੜੇ ਗੁਣਾ ਹੋ ਕੇ ਧਰਤੀ ਨੂੰ ਵਾਪਸ ਕਰਦੇ ਹੈ। ਬੀਜ ਇੱਕ ਬੀਜਿਆ ਸੀ, ਪ੍ਰਾਪਤੀ ਸੈਂਕੜਿਆਂ ਦੀ ਹੋਈ ਵਾਪਸ। ਧਰਤੀ ਨੇ ਇੱਕ ਵੀ ਦਾਣਾ ਕੋਲ ਨਹੀਂ ਰੱਖਿਆ, ਸਭ ਵਾਪਸ ਕਰ ਦਿੰਦੇ। ਕਿਤਨੀ ਇਮਾਨਦਾਰੀ ਹੈ, ਕੁਛ ਵੀ ਕੋਲ ਨਹੀਂ ਰੱਖਿਆ। ਇਸੇ ਤਰ੍ਹਾਂ ਪਰਮਾਤਮਾ ਦਾ ਇਹ ਆਪਣਾ ਗੁਣ ਹੈ ਜਿਹੜਾ ਧਰਤੀ ਨੂੰ ਪ੍ਰਾਪਤ ਹੋਇਆ ਹੈ। ਪਰਮੇਸ਼ਰ ਵਾਹਿਗੁਰੂ ਕਿਸੇ ਦੀ ਦਿੱਤੀ ਹੋਈ ਵਡਿਆਈ ਨੂੰ ਆਪਣੇ ਕੋਲ ਨਹੀਂ ਰੱਖਦਾ, ਵਾਪਸ ਕਰਦਾ। ਉਹਦੇ ਵਾਪਸ ਕਰਨ ਦਾ ਤਰੀਕਾ ਅਲੱਗ ਹੈ। ਉਹ ਰਹਿੰਦਾ ਸਾਰੀ ਜਗ੍ਹਾ, ਉਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਸਾਰਿਆਂ ਦੇ ਹਿਰਦੇ 'ਚ ਬੈਠਾ ਹੋਇਆ, ਹਿਰਦੇ 'ਚ ਪ੍ਰੇਰਨਾ ਕਰ ਦਿੰਦਾ। ਪਰਮੇਸ਼ੁਰ ਦੀ ਐਸੀ ਅਦਭੁਤ ਕਥਾਵਾਂ ਮੈਨੂੰ ਸਵਾਲ ਹੋਈਆਂ, ਜਾਣਿਆ ਨਹੀਂ ਜਾ ਸਕਦਾ। ਨਹੀਂ ਜਾਣ ਗਾਈ ਕ੍ਰਿਸ਼ਨ ਰੂਪ ਰੇਖਣ, ਕਹਾਂ ਵਾਸਤਾ ਕੋ ਫਿਰੈ ਕੌਣ ਪ੍ਰੀਤਮ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਬਖਾਨਾ ਕਹੇ ਹੋ ਨਾ। ਉਹ ਪਰਮੇਸ਼ੁਰ ਐਸਾ ਸਮਰੱਥ ਹੈ, ਕਹੋ ਕਬੀਰ ਮੇਰੇ ਮਾਨ ਵੱਲ ਨੂੰ ਸਰਬ ਵਿਆਪੀ, ਸਾਰੀ ਜਗ੍ਹਾ ਕਿ ਆਉਣਾ ਜਾਣਾ ਨਹੀਂ ਕਰਨ ਵਾਸਤੇ। ਇਸ ਲਈ ਉਹਨੂੰ ਪ੍ਰੇਰਕ ਕਿਹਾ, ਦਯੂ ਦਾ ਅਰਥ ਹੋਰ ਕੀ, ਪ੍ਰੇਰਕ, ਸਭ ਨੂੰ ਪ੍ਰੇਰਨਾ ਕਰਨ ਵਾਲਾ। ਜਿਹੜਾ ਉਸਦਾ ਨਾਮ ਦਿੰਦਾ ਹੈ, ਉਹਦੀ ਵਡਿਆਈ ਕਰਦਾ ਹੈ, ਤੇ ਉਹ ਲੋਕਾਂ ਦੇ ਹਿਰਦੇ 'ਚ ਪ੍ਰੇਰਨਾ ਕਰ ਦਿੰਦਾ, ਤੁਸੀਂ ਇਹਦੀ ਵਡਿਆਈ ਕਰੋ। ਪਰਮੇਸ਼ੁਰ ਵਡਿਆਈ ਕਿਉਂ ਕਰਾਉਂਦਾ ਹੈ? ਅਸਲ ਵਿੱਚ ਰੱਬ ਦੇ ਪਿਆਰੇ ਦੀ ਵਡਿਆਈ ਇਹ ਖੁਦ ਰੱਬ ਦੀ ਆਪਣੀ ਵਡਿਆਈ ਹੈ। ਜੇ ਸੰਤ ਕਰਤਾਰ ਸਿੰਘ ਜੀ ਦੀ ਇੱਥੇ ਵਡਿਆਈ ਦੀ ਬਾਤ ਹੋ ਰਹੀ ਹੈ, ਪਰ ਥੋੜ੍ਹਾ ਜਿਹਾ ਹੈਰਾਨੀ ਆ ਰਹੀ ਹੈ ਇਸ ਬਾਤ ਦੀ। ਇਨਸਾਨ ਦੇ ਐਡੇ ਬੜੇ ਮਹਾਂਪੁਰਸ਼ ਹੋ ਅਤੇ ਪੰਡਾਲ ਖਾਲੀ ਪਿਆ ਹੋ, ਕਿੱਡਾ ਵੱਡਾ ਪੰਡਾਲ ਹੈ, ਕਿਆ ਬਸ ਇਤਨੇ ਹੀ ਬਣੇ ਜੀ ਟਕਸਾਲ ਦੇ? ਸਾਰੇ ਜ਼ਿੰਮੇਦਾਰੀ ਸਮਝਿਆ ਕਰੋ, ਇੱਕ ਦੂਜੇ ਨੂੰ ਪ੍ਰੇਰਨਾ ਕਰੋ, ਤਾਂ ਕਿ ਮਹਾਂਪੁਰਖਾਂ ਦਾ ਜੋੜ ਮੇਲਾ ਜਿਹੜਾ ਹੈ, ਇਹਨੂੰ ਥੋੜ੍ਹਾ ਜਿਹਾ ਸੰਗਤ ਦੇ ਪੱਖ ਤੋਂ ਜਿਹੜੀ ਢਿੱਲ ਹੈ ਆਉਣ ਵਾਲੇ ਸਮੇਂ 'ਚ ਨਹੀਂ ਹੋਣੀ ਚਾਹੀਦੀ। ਟਕਸਾਲ ਦੇ ਜਿੰਨੇ ਵੀ ਵਿਦਿਆਰਥੀ ਬੈਠੇ ਹੋ, ਸਭ ਦੀ ਜ਼ਿੰਮੇਵਾਰੀ ਹੈ, ਮੇਰੀ ਵੀ ਤੁਹਾਡੀ ਵੀ। ਮੈਨੂੰ ਸਮੇਂ ਸਿਰ ਦੱਸੋ ਵੀ ਮੈਂ ਵੀ ਆਪਣੀ ਜ਼ਿੰਮੇਵਾਰੀ ਦਊਂ। ਜਿੰਨੀ ਕੁ ਮੌਨ ਲੋਕ ਸੀ ਉਹਨੀ ਕੁ ਨਿਭਾਈ ਵੀ ਹੈ। ਜਦੋਂ ਪਤਾ ਲੱਗਿਆ ਜਾਂ ਕਲੱਕੇ ਸੀ ਪ੍ਰੋਗਰਾਮ, ਤੇ ਕੁਝ ਪ੍ਰੇਮੀ ਆਏ ਉਹਨੂੰ ਮਿਲਣ, ਸੰਗਤ ਦੇ ਵਿੱਚ ਬੈਠੇ, ਪੂਰਾ ਸਮਾਂ ਬਚ ਕੇ ਆਇਆ ਜਾਂਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਕਰਨ, ਇਹਦੇ ਕੁਛ ਕਾਰਨ ਪਿੰਡਰੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਬਰਸੀ, ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਰੂਪਾ ਰਾਏ, ਸੰਤ ਬਾਬਾ ਖਜਾਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਵੱਡੇ ਮਹਾਂਪੁਰਸ਼ਾਂ ਦੇ ਪਿਤਾ ਜੀ, ਆਦਰੋਂ ਦੇ ਵਿੱਚ ਬਰਸੀਆਂ ਹੁੰਦੀਆਂ। ਪਹਿਲਾਂ ਇਹ ਜੋੜ ਮੇਲਾ ਵੱਡਾ ਮਨਾਇਆ ਜਾਂਦਾ ਸੀ। ਮੈਂ ਬਹੁਤ ਲੰਬੇ ਸਮੇਂ ਤੋਂ ਵੇਖ ਕਰਿਆ ਇੱਕ ਗੱਲ ਦਾ ਫਰਕ, ਗਹਾਲੀ ਪੀੜ੍ਹੀ 'ਚ ਤਾਂ ਸਾਡੇ 'ਚ ਵੀ ਮੈਨੂੰ ਲੱਗਦਾ ਥੋੜ੍ਹਾ ਥੋੜ੍ਹਾ ਪੈ ਗਿਆ ਅੱਗੇ ਨਾਲ, ਕਿਉਂ ਆਪਣੇ ਘਰ ਨੂੰ ਵੀ ਥੋੜ੍ਹਾ ਜਿਹਾ ਸੰਭਾਲਣ ਵਾਸਤੇ ਝਾੜੂ ਮਾਰਨਾ ਚਾਹੀਦਾ। ਉੱਥੇ ਵੱਡੇ ਵੱਡੇ ਮਹਾਂਪੁਰਸ਼ ਗਿਆਨੀ ਬਰਸੀ, ਭਾਵੇਂ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਹੈ, ਭਾਵੇਂ ਸੰਤ ਗਿਆਨੀ ਗੁਰਭਜਨ ਸਿੰਘ ਜੀ ਦੀ ਹੈ, ਜਾਂ ਬਾਬਾ ਖਜਾਨ ਸਿੰਘ ਜੀ ਦੀ ਹੈ। ਮੈਨੂੰ ਬਲਕਿ ਮਹਿਸੂਸ ਹੋਇਆ, ਮੈਂ ਪੁੱਛਿਆ ਮਹਾਂਪੁਰਸ਼ ਕਿ ਇਸ ਵਕਤ ਬਸ ਇੱਕ ਦੋ ਵਾਰੀ ਸੰਤਾਂ ਦਾ ਨਾਂ ਲੈਣਾ ਜਿਹਨਾਂ ਦੀ ਬਰਸੀਆਂ ਮੁੜ ਕੇ ਸਭ ਗੁਰਬਾਣੀ ਦੇ ਆਧਾਰਿਤ ਕਥਾ ਕਰੀ ਜਾਂਦੀ। ਮੇਰਾ ਕਹਿੰਦੀ ਵੀ ਇਹ ਕੀ ਗੱਲ ਹੈ? ਕਹਿੰਦੇ ਟਕਸਾਲ ਦੇ ਪੁਰਾਣੇ ਗਿਆਨੀ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਕਿ ਵਿਅਕਤੀਗਤ ਵਡਿਆਈ ਕਰੀ ਜਾਓ, ਸ਼ਬਦ ਦੀ ਵਡਿਆਈ ਕਰੋ, ਕਿਉਂਕਿ ਸਾਰੀ ਉਮਰ ਜੋ ਉਹ ਕਰਦੇ ਰਹੇ ਨੇ ਉਹਨਾਂ ਦੀ ਵਰਸੀ ਤੇ ਉਹੀ ਕਰੋ ਜੋ ਉਹ ਕਰਦੇ ਸੀ। ਇਹ ਮੈਨੂੰ ਜਵਾਬ ਮਿਲਿਆ, ਕਿਉਂਕਿ ਨਹੀਂ ਮੈਨੂੰ ਬੜੀ ਹੈਰਾਨੀ ਲੱਗ ਰਹੀ ਸੀ ਕਿ ਦੇਖੋ ਮੈਂ ਰਾੜਾ ਸਾਹਿਬ ਵੀ ਜਾਂਦਾ, ਨਾਨਕ ਸਾਹਿਬ ਹੈ, ਜਿੰਨੇ ਮਹਾਂਪੁਰਸ਼ਾਂ ਦੀ ਬਰਸੀਆਂ ਬਣ ਕੇ ਇੱਕ ਇੱਕ ਬਰਸੀ ਦੋ ਦੋ ਮਹੀਨੇ ਉਹਨਾਂ ਦੇ ਪ੍ਰੇਮੀ ਮਨਾਏ ਜਾਂਦੇ ਆ, ਵੀ ਅਸੀਂ ਇੱਕ ਤਾਂ ਮਨਾਉਂਦੇ ਭਿੰਡੀ ਜਾਂ ਮਹਿਤੇ ਬੜੇ ਜੋੜ ਮੇਲਾ ਸੀਮਤ ਜਾ, ਅਤੇ ਫਿਰ ਉੱਥੇ ਸੰਤਾਂ ਦਾ ਨਾਂ ਹੀ ਲੈ ਲੈਂਦੇ ਬਹੁਤ ਜ਼ਿਆਦਾ। ਇਹ ਸ਼ੰਕਾ ਸੀ ਕਿਸੇ ਵੇਲੇ ਨਹੀਂ, ਬਸ ਇੱਕ ਦੋ ਵਾਰ ਬਾਅਦ ਢੁਕਵੀਂ ਜੀ ਉਹਨਾਂ ਦੇ ਜੀਵਨ ਦੀ ਕੋਈ ਲੈ ਕੇ ਉਦੋਂ ਬਾਅਦ ਉਹ ਕੁਛ ਕਰਨਾ ਜੋ ਕੁਛ ਉਹ ਜ਼ਿੰਦਗੀ 'ਚ ਕਰਦੇ ਰਹੇ। ਇਹੀ ਉਹਨਾਂ ਦੀ ਵਡਿਆਈ, ਇਹੀ ਉਹਨਾਂ ਦੀ ਮਹਾਨਤਾ ਹੈ। ਅਤੇ ਪਰਮੇਸ਼ੁਰ ਵੱਲ ਨੂੰ ਬੜਾ ਦਿਲ ਹੋਇਆ, ਉਹ ਵਡਿਆਈ ਆਪਣੇ ਪਿਆਰਿਆਂ ਨੂੰ ਕਿਉਂ ਪਾਉਂਦਾ? ਨਾ ਤਾਂ ਲੋੜ ਹੈ ਸੰਤ ਨੂੰ ਵਡਿਆਈ ਦੀ, ਜਿੰਨੀ ਦੇਰ ਤੱਕ ਲੋੜ ਹੈ ਉਨੀ ਦੇਰ ਤੱਕ ਸੰਤ ਨਹੀਂ ਹੈ। ਜਦੋਂ ਸੰਤ ਹੋ ਜਾਂਦਾ ਫਿਰ ਲੋੜ ਨਹੀਂ ਰਹਿੰਦੀ, ਜਿੰਨਾ ਚਿਰ ਲੋੜ ਹੈ ਵਡਿਆਈ ਦੀ ਉਨ੍ਹਾਂ ਚਿਰ ਸੰਤ ਨਹੀਂ ਹੁੰਦਾ। ਬਹੁਤ ਫਰਕ ਹੈ ਸਰ। ਅਸਲ ਦੇ ਵਿੱਚ ਜਦੋਂ ਵਡਿਆਈ ਦੀ ਲੋੜ ਨਹੀਂ ਹੁੰਦੀ ਉਦੋਂ ਹੀ ਤਾਂ ਆਨੰਦ ਹੈ ਵਡਿਆਈ ਵਾਲੀ। ਅਸਲ ਦੇ ਵਿੱਚ ਵਡਿਆਈ ਕਰਾਉਣ ਦੇ ਯੋਗ ਹੀ ਉਦੋਂ ਹੁੰਦਾ ਜਦੋਂ ਵਡਿਆਈ ਦੀ ਲੋੜ ਨਾ ਰਹੀ, ਉਦੋਂ ਪਹਿਲਾਂ ਯੋਗ ਨਹੀਂ ਹੁੰਦਾ। ਉਸ ਤਰ੍ਹਾਂ ਕਰੋ ਬਾਤ ਵੱਖਰੀ ਹੈ, ਜਿਵੇਂ ਭਗਵਾਨ ਕ੍ਰਿਸ਼ਨ ਜੀ ਗੀਤਾ ਵਿੱਚ ਕਹਿੰਦੇ ਹੈ, ਉਹ ਕਹਿੰਦੇ ਅਰਜਨ ਜੀ ਨੂੰ ਵਡਿਆਈ ਦੀ ਲੋੜ ਹੈ, ਕਹਿੰਦੇ ਇਹ ਵੀ ਪੁੰਨੇ ਹੀ ਆ, ਉਹਨੂੰ ਵਡਿਆਈ ਉਹਦੀ ਘਰ ਲੈਣੀ ਚਾਹੀਦੀ। ਅਪਮਾਨ ਕਰਨਾ ਹੀ ਮਾੜਾ, ਵਡਿਆਈ ਕਰਨੀ ਨਹੀਂ ਮਾੜੀ। ਉਹ ਕਹਿੰਦੇ ਜੀ ਕਿਉਂ, ਉਦੋਂ ਦੇ ਯੋਗ ਨਹੀਂ ਹੈ, ਉਹਦੀ ਵਡਿਆਈ ਕਿਉਂ ਕੀਤੀ ਹੈ? ਉਹ ਕਹਿੰਦੇ ਭਾਈ ਉਹਦੀ ਖੁਰਾਕ ਹੈ, ਜਿਹਦੀ ਖੁਰਾਕ ਬੰਦ ਕਰੋਗੇ, ਪਸ਼ੂ ਦੀ ਬੰਦ ਕਰੋ ਪਸ਼ੂ ਸਿੰਘ ਮਾਰਨ ਲੱਗ ਜਾਂਦਾ, ਬੰਦੇ ਦੀ ਬੰਦ ਕਰਦੇ ਬੰਦਾ ਸਿੰਘ ਮਾਰਨ ਲੱਗ ਜਾਂਦਾ। ਫਰਕ ਸਿਰ ਭਾਈ ਨਹੀਂ ਹੈ, ਬੰਦੇ ਦੀ ਮਜ਼ਬੂਰੀ ਹੈ ਵੀ ਸਿੰਘ ਹੈ ਨਹੀਂ ਇਹਦੇ ਵਿਚਾਰੇ ਦੇ, ਇਹਦੇ ਕੋਈ ਸ਼ਬਦਾਂ ਤੋਂ ਕੰਮ ਲੈ ਲੈਂਦਾ। ਕਹਿੰਦੇ ਬ੍ਰਹਮਾ ਨੇ ਜਦੋਂ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਉਹ ਦਿਆਂਗੀ ਹੈ, ਸਮਝ ਲਓ ਹੋਰ ਕੋਈ ਸੱਚ ਤਾਂ ਨਹੀਂ ਹੁੰਦੀ ਇਹ ਹੁੰਦਾ। ਤੁਲਸੀ ਕਹਿੰਦੇ ਆ ਜਿਹੜਾ, ਕਹਿੰਦਾ ਜਿਸ ਵੇਲੇ ਬ੍ਰਹਮਾ ਲੱਗਿਆ ਨਾ ਪਸ਼ੂ ਘੜਨ, ਉਹਨਾਂ ਦੀਆਂ ਪੂੰਛਾਂ ਘੜਦੀਆਂ, ਉਹਨਾਂ ਦੇ ਸਿੰਘ ਘੜ, ਕਹਿੰਦਾ ਕਿਤੇ ਜਲਦਬਾਜ਼ੀ ਚ ਉਹੀ ਸੰਦਾਂ ਦੇ ਨਾਲ ਬੰਦਾ ਬਣਾਉਣ ਬੈਠ ਗਿਆ। ਕਹਿੰਦੇ ਫੇਰ ਕੀ ਹੋਇਆ? ਕਹਿੰਦੇ ਪਸ ਘੜ ਤੇ ਵਿਧ, ਵਿਧ ਬ੍ਰਹਮਾ ਦਾ ਨਾਮ, ਪਸ ਘੜ ਤੇ ਵਿਧ ਨਰਕੀਏ ਬਿਸਰੇ ਸੀਂਗ ਅਰ ਪੂਛ। ਦੋ ਗੱਲਾਂ ਭੁੱਲ ਗਿਆ, ਇੱਕ ਪੂਛ ਲਾਉਣੀ ਭੁੱਲ ਗਿਆ, ਇੱਕ ਸਿੰਘ ਲਾਉਣੀ ਭੁੱਲ ਗਿਆ, ਬਾਕੀ ਸਭ ਕੁਛ ਮਨ ਹੋਈ ਹੈ। ਪਾਤਸ਼ਾਹ ਕੀ ਕਹਿੰਦੇ? ਕਰਤੂਤ ਪਸ਼ੂ ਕੀ ਮਾਨਸਿਆ। ਇਹ ਗੱਲ ਤੁਲਸੀ ਨੇ ਕਹੀ ਹੈ, ਵਿਆਕਰਨ ਕਹਿ ਦਿੱਤੀ, ਗੁਰੂ ਸਾਹਿਬ ਸਪਸ਼ਟ ਕਹਿੰਦੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਦਾਣੇ ਮਨ ਜੈਸੇ ਸੂਕਰ ਸਵਾਨ। ਕੋਈ ਦਰਜਾ ਹੋਰ ਰਹਿ ਗਿਆ ਜਿਹੜਾ ਹੋਰ ਦੇ ਦਿੰਦੇ ਮਨ? ਕੁੱਤੇ ਤੇ ਸੂਰ ਦੀ ਜੂਨ ਸਾਰਿਆਂ ਨੂੰ ਭੇਟਦੀ, ਗੰਦਗੀ ਖਾਂਦੇ ਆ। ਹਾਲਾਂਕਿ ਕੁੱਤੇ ਦੇ ਵਿੱਚ ਛੇ ਗੁਣ ਗਏ ਆ, ਉਹ ਬਾਤ ਅਲੱਗ ਹੈ। ਉਹ ਤਾਂ ਮਹਾਰਾਜ ਸਾਹਿਬ ਨੇ ਕਿਹਾ ਸਵਾਮੀ ਤੋਂ ਗ੍ਰਹਿ ਜੋ ਸਦਾ, ਉਹ ਵੀ ਤਾਂ ਗੁਣ ਹੀ ਆ, ਬੰਦੇ ਦੇ ਵਿੱਚ ਗੁਣ ਨਹੀਂ ਹੈ। ਕਰਤੂਤ ਪਸ਼ੂ ਕੀ ਮਾਨਸਿਆ, ਉਹ ਫਿਰ ਮੂਰਖ ਬੰਦੇ ਦੇ ਕੋਲ ਸਿੰਘ ਤਾਂ ਨਹੀਂ ਆ, ਉਹਦੇ ਕੋਲ ਸ਼ਬਦ ਨਾ ਸਿੰਘਾਂ ਦਾ ਕੰਮ ਲੈਣ ਵਾਸਤੇ ਇਹੋ ਜਿਹਾ ਵਤਨ ਕਰਨਾ ਜਿਹੜਾ ਦੂਸਰੇ ਦੇ ਦਿਲ ਨੂੰ ਸਾੜ ਕੇ ਕਰੇ। ਰੱਬ ਨੂੰ ਉਹ ਵਚਨ ਪਾਉਂਦਾ ਨਹੀਂ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਬੋਲਣਾ, ਮਿੱਠੇ ਵਚਨ ਬੋਲਦਾ, ਵੱਡਿਆਂ ਦਾ ਵਚਨ ਹੈ ਕੋਈ। ਕਿਉਂਕਿ ਜਿਹੜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਵਡਿਆਈ ਆ, ਉਹ ਸੰਤ ਕਰਤਾਰ ਸਿੰਘ ਜੀ ਦੀ ਉਹੀ ਵਡਿਆਈ ਹੈ। ਜੋ ਸੰਤ ਕਰਤਾਰ ਸਿੰਘ ਜੀ ਦੀ ਵਡਿਆਈ ਆ, ਉਹ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਵਡਿਆਈ, ਇਹਦੇ ਫਰਕ ਨਹੀਂ। ਜੇ ਸੰਤ ਗਿਆਨੀ ਮੋਹਨ ਸਿੰਘ ਜੀ ਦੀ ਉਹਦੀ ਵਿਦਵਤਾ ਦੀ ਉਹਨਾਂ ਦੀ ਤਪੱਸਿਆ ਦੀ ਮਹਾਨਤਾ ਦੀ ਕੋਈ ਗੱਲ ਕਰਦਾ ਹੈ, ਇਹ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਵਡਿਆਈ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕੋਈ ਗੱਲ ਕਰਦਾ ਹੈ, ਇਹ ਵੀ ਉਹਨਾਂ ਦੀ ਵਡਿਆਈ ਹੈ। ਤੇ ਜਿਸ ਵੇਲੇ ਕੋਈ ਬਾਬਾ ਠਾਕੁਰ ਸਿੰਘ ਜੀ ਦਾ ਨਾਮ ਰਹੇਗਾ ਟਕਸਾਲ ਦੇ ਵਿੱਚ, ਕੋਈ ਦਰਵੇਸ਼ ਇਹ ਜੇ ਮਹਾਂਪੁਰਸ਼ ਲਿਖੇ, ਕਿਸੇ ਨੇ ਵਿਦਿਆ ਪੜ੍ਹਨ ਦਾ ਸ਼ੌਕ ਰੱਖਿਆ, ਕਿਸੇ ਨੇ ਕੀਰਤਨ ਸਿੱਖਣ ਦਾ, ਕਿਸੇ ਨੇ ਜਪ ਤਪ ਗਿਣਤੀ ਮਿਣਤੀ ਕਰਕੇ 1.25 ਲੱਖ ਜਪ ਜੀ ਕਰਨਾ ਜੀ, 37 ਲੱਖ ਮੂਲ ਮੰਤਰ ਕਰਨਾ ਹੈ। ਸਾਰੀ ਜ਼ਿੰਦਗੀ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਸੇਵਾ ਦੀ ਡਿਊਟੀ ਨਿਸ਼ਕਾਮ ਹੋ ਗਈ, ਕੋਈ ਕੰਮ ਨਹੀਂ। ਪਾਣੀ ਉਹਨਾਂ ਨੇ ਭਰਿਆ, ਸਫਾਈ ਉਹਨਾਂ ਨੇ ਕੀਤੀ ਹੈ, ਵਸਤਰ ਉਹਨਾਂ ਨੇ ਧੋਤੇ ਨੇ, ਖਾਣਾ ਉਹਨਾਂ ਨੇ ਤਿਆਰ ਕੀਤਾ, ਜੇ ਫੜ ਕੇ ਲੈਣ ਵਾਸਤੇ ਕੋਈ ਹੋਰ ਵਡਿਆਈ ਲੈਣ ਵਾਸਤੇ ਮੂਹਰੇ ਮਿਲ ਗਿਆ ਸਾਡੇ ਜਥੇ ਦਾ ਸਿੰਘ ਵੀ ਆ ਲਿਆ ਮੇਰੇ ਕੋਲ ਫੜਾਓ ਠਾਕੁਰ ਸਿੰਘ ਜੀ, ਕਹਿੰਦੇ ਚੰਗਾ ਭਾਈ ਸੰਤਾਂ ਨੂੰ ਛਕਾਉਣ ਵੇਲੇ ਕਿਸੇ ਹੋਰ ਨੇ ਮੂਹਰੇ ਆ ਜਾਣਾ। ਇੱਕ ਦਿਨ ਕਦੇ ਸ਼ਿਕਾਇਤ ਨਹੀਂ, ਇਹਦੀ ਬਰਗਾਦਾ ਮੈਂ ਤਿਆਰ ਕਰਦਾ, ਮੂਹਰੇ ਮੁੜ ਕੇ ਫੜੀ ਇਹ ਮਿਲ ਜਾਂਦੇ ਹੈ ਹੀ ਨਹੀਂ ਸੀ ਹੈ। ਮਹਾਂਪੁਰਖਾਂ ਦੇ ਜੀਵਨ ਤੋਂ ਕਿਸੇ ਨੂੰ ਕੁਛ ਮਿਲਿਆ, ਕਿਸੇ ਨੂੰ ਕੁਛ ਮਿਲਿਆ, ਉਸ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਨਾਲ ਬਾਬਾ ਠਾਕੁਰ ਸਿੰਘ ਜੀ ਨੂੰ ਉਹਨਾਂ ਦਾ ਜਿਹੜਾ ਅਵਸਥਾ ਵਾਲਾ ਪੱਖ ਸੀ, ਇਹ ਅਵਸਥਾ ਫਿਰ ਬਾਬਾ ਜੀ ਨੂੰ ਪ੍ਰਾਪਤ ਹੋਈ। ਇਹ ਬ੍ਰਹਮ ਗਿਆਨੀ ਦੀ ਸੇਵਾ ਦਾ ਫਲ ਹੈ। ਇਹਦੇ ਵਿੱਚ ਇੱਕ ਸੰਸਕ੍ਰਿਤ ਦੇ ਵਿੱਚ ਬਾਰਲੇ ਸੁਰਤੀ ਲਿਖੀ ਹੈ, ਉਹ ਮੈਂ ਬੇਨਤੀ ਕਰੂੰ ਆਪਣੇ ਨੂੰ। ਸੋ ਵਡਿਆਈ ਦੇ ਲਈ ਜਿੰਨੀ ਦੇਰ ਤੱਕ ਸਾਡੇ ਅੰਦਰ ਹਉਮੈ ਹੈ, ਮੈਂ ਹਾਂ ਤੁਸੀਂ ਹੋ, ਉਹ ਗੁਰਮੁਖ ਹਿਰਦੇ ਨੂੰ ਛੱਡ ਕੇ ਜਿਹੜਾ ਤੁਹਾਡੇ ਵਿੱਚ ਬੈਠਾ ਹੋਇਆ ਚੌਥੇ ਪਦ ਤੇ ਪਹੁੰਚ ਗਿਆ ਹੋਵੇ, ਪਤਾ ਨਹੀਂ ਗੁਰੂ ਨਾਨਕ ਦੀ ਸੰਗਤ ਚ ਕੌਣ ਕਿਹੋ ਜੀ ਵਸਤੂ ਵੱਲ ਬੈਠੇ, ਉਹ ਗੁਰਸਿੱਖ ਦੇ ਚਰਨਾਂ ਚ ਨਮਸਕਾਰ ਕਰਕੇ ਉਹਨੂੰ ਸਾਡੀ ਆਪਣੀ ਗਿਣਤੀ ਤੋਂ ਬਾਹਰ ਰੱਖ ਕੇ ਗੱਲ ਕਰਾਂਗਾ, ਭਾਵੇਂ ਮੈਂ ਹਾਂ ਤੁਸੀਂ ਹੋ। ਵਡਿਆਈ ਦੀ ਇੱਛਾ ਕਿੰਨੀ ਦੇਰ ਤੱਕ ਰਹਿੰਦੀ, ਕਦੋਂ ਤੱਕ ਰਹਿੰਦੀ? ਜਿੰਨੀ ਦੇਰ ਤੱਕ ਸਾਡੇ ਹਿਰਦੇ ਵਿੱਚ ਹੋਮੇ ਬੈਠੀ ਹੋਈ ਹੈ, ਉਨੀ ਦੇਰ ਤੱਕ ਸਾਨੂੰ ਬਹੁਤ, ਜੇ ਜ਼ਿਆਦਾ ਗਲਤ ਹੈ ਤਾਂ ਜ਼ਿਆਦਾ ਵਡਿਆਈ ਦੀ ਲੋੜ ਹੈ। ਅਪਮਾਨ ਕਿਸੇ ਨੂੰ ਨਹੀਂ ਕਰੇਗਾ, ਕਿਉਂਕਿ ਅੰਦਰ ਹੰਕਾਰ ਬੈਠਾ ਹੈ ਜਿਹੜਾ ਅਪਮਾਨ ਸਹਿਣ ਨਹੀਂ ਕਰ ਸਕਦਾ। ਔਰ ਅੰਦਰ ਹੋਮੇ ਬੈਠੀ ਹੈ ਜਿਹੜੀ ਵਡਿਆਈ ਹੈ, ਔਰ ਅਪਮਾਨ ਮਾਨ ਅਪਮਾਨ ਦੋਨਾਂ ਦੇ ਵਿੱਚ ਸਾਡਾ ਮਨ ਹਰਕਤ ਵਿੱਚ ਹੁੰਦਾ ਹੈ। ਸ਼ਕਤੀ ਕੋਈ ਹਲਾਉਣ ਵਾਲੀ ਉਹਨੂੰ ਕਿਸੇ ਨੂੰ ਹੋਮੇ, ਭਾਵੇਂ ਕੋਈ ਵਡਿਆਈ ਕਰਾ ਕੇ ਹਲਾ ਦੇ ਉਸਨੂੰ ਤਾਂ ਵੀ ਹਲੇ ਜਾਂਦਾ, ਮਨ ਆਪਣੇ ਟਿਕਾਣੇ ਤੋਂ ਵਡਿਆਈ ਸੁਣ ਕੇ ਵੀ ਹਿੱਲਦਾ। ਹਰ ਕਿਸੇ ਦਾ ਕਹਿਤਨਾ ਵੀ ਚਿਹਰੇ ਤੇ ਲਾਲੀ ਆ ਜਾਂਦੀ ਹੈ, ਵਡਿਆਈ ਦੇ ਵਿੱਚ ਹੰਕਾਰ ਜਿਹੜਾ ਕਿ ਉਹਨੂੰ ਦੱਸ ਰਿਹਾ ਕਿ ਤੂੰ ਬੜਾ ਮਹਾਨ ਪੁਰਸ਼ ਹੈ। ਅਜਿਵੇਂ ਹੁਣੇ ਹੁਣ ਭਾਈ ਦਲਜੀਤ ਸਿੰਘ ਕਹਿ ਰਹੇ ਸੀ, ਮੈਂ ਵੀ ਤਾਂ ਸੋਚਦੇ ਹੋਊਂਗਾ ਵੀ ਦੇਖੋ ਕਿੱਡਾ ਵਿਦਵਾਨ ਮੈਨੂੰ ਕਿਹਾ ਜਾ ਰਿਹਾ, ਮੂਰਖ ਬੰਦਾ ਮੈਂ ਜੇ ਕੱਲ੍ਹ ਹੁੰਦਾ ਸੀ, ਅੱਜ ਮੈਨੂੰ ਵਿਦਵਾਨ ਕਹੀ ਜਾਂਦੇ, ਹੰਕਾਰ ਤਾਂ ਹੋ ਹੀ ਸਕਦਾ ਭਾਈ, ਇਹ ਬਿਮਾਰੀ ਤਾਂ ਲੱਗਦੀ ਹੈ, ਕਈ ਵਾਰੀ ਹੋਰ ਕੋਲ ਬੈਠੇ ਤੇ ਲੱਗ ਜਾਂਦੀ ਹੈ। ਜਿਹਨਾਂ ਦੀ ਵਡਿਆਈ ਹੁੰਦੀ ਹੋਵੇ ਉਹਨਾਂ ਦੇ ਕੋਲ ਬੈਠੇ ਤੇ ਕਈ ਵਾਰ ਜੀ ਕਰਨ ਲੱਗ ਜਾਂਦਾ ਵੀ ਮੇਰੀ ਵੀ ਹੋ ਗਈ। ਇਹ ਬਿਮਾਰੀ ਬਹੁਤ ਖਤਰਨਾਕ ਹੈ, ਇੱਕ ਦੂਜੇ ਤੋਂ ਬੜੀ ਛੇਤੀ ਲੱਗਦੀ ਹੈ। ਪਰ ਮੈਂ ਨਿਸ਼ਚੇ ਨਾਲ ਕਹਿਣਾ ਗੁਰੂ ਪਿਆਰਿਓ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿੱਚ ਰਾਏ ਜਿੰਨੀ ਵੀ ਕਿਤੇ ਹੋਵੇ ਇਸ ਜੀਵਨ ਚ ਰਾਏ ਮਿਲਦਾ ਨਹੀਂ, ਅਸਲ ਸਵੱਛ ਜੀਵਨ ਉਹ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ। ਹੋ ਤੁਸੀਂ ਦੇਖ ਰਹੇ ਹੋ ਨਾ ਲਾ ਕੇ ਵੀ ਅੱਜ ਦੀ ਇਸ ਧਰਤੀ ਦੇ ਤਲ ਤੇ ਹੈ ਕੋਈ ਇਸ ਤਰ੍ਹਾਂ ਦਾ ਮਹਾਂਪੁਰਸ਼ ਮੈਂ ਚੰਗਾ ਕਰਕੇ ਦੇ ਰਿਹਾ। ਪਰਮਾਤਮਾ ਵਿੱਚ ਹੋਵੇ ਨੇ ਹੋ ਹੀ ਨਹੀਂ ਸਕਦੀ, ਕਲਪਨਾ ਨਹੀਂ ਕਰ ਸਕਦੀ, ਹੋ ਸਕਦੇ ਜੀਵ ਚ। ਪਰ ਕਹਿਣਾ ਪਏਗਾ ਵਿਆਖਿਆ ਵਿੱਚ ਤ੍ਰਿਣੋ ਗੁਣ ਤੇ ਪ੍ਰਭ ਭਿੰਨ, ਤਿੰਨਾਂ ਗੁਣਾਂ ਚ ਹੁੰਦਾ ਹੈ ਤੇ ਪਰਮੇਸ਼ਰ ਤਿੰਨਾਂ ਗੁਣਾਂ ਤੋਂ ਬਣੇ। ਸਾਧ ਕਦੋਂ ਬਣਦਾ ਹੈ? ਜਦੋਂ ਤਿੰਨਾਂ ਗੁਣਾਂ ਦੀ ਸੀਮਾ ਨੂੰ ਪਾਰ ਕਰਦਾ ਹੈ। ਜਿੰਨਾ ਚਿਰ ਹੱਥ ਵਿੱਚ ਉਹਦੀ ਕੋਈ ਡਿਗਰੀ ਹੋਰ ਹੋ ਸਕਦੀ ਹੈ, ਕੱਚਿਆਂ ਚ ਹੋ ਸਕਦਾ ਹੈ। ਦੇਖੋ ਇਹ ਤਾਂ ਬੱਚੇ ਵੀ ਪੜ੍ਹਨ ਜਾਂਦੇ ਆ, ਪਹਿਲਾਂ ਕੱਚੀ ਦੇ ਵਿੱਚ ਆਉਂਦੇ, ਵਿਦਿਆਰਥੀ ਹੋਣ ਦਾ ਹੱਕ ਉਹਨੂੰ ਵੀ ਹੈ ਜਿਹੜਾ ਅੱਜ ਪਹਿਲੀ ਕੱਚੀ ਦੇ ਵਿੱਚ ਹੀ। ਹੁਣ ਤਾਂ ਨਾ ਪੁੱਠੇ ਪੁੱਠੇ ਜੇ ਧਰ ਲਏ ਤੁਸੀਂ ਕਹਿੰਦੇ ਡਿਗਰੀ ਦੀ ਯੂਪੀ ਦੀ ਪਤਾ ਨਹੀਂ ਚੱਲ ਲੱਗ ਕਿਹੜੇ ਮੁੰਡੇ ਨੇ ਆਏ, ਅੱਗੇ ਸਿੱਧਾ ਜਿਹਾ ਕੰਮ ਹੁੰਦਾ ਸੀ ਸਾਡੇ ਪਿੰਡ ਦਾ ਵੀ ਪਹਿਲੀ ਚਾਹੇ ਜੀ ਕੱਚੀ ਚਾਹੇ ਉਹ ਪੱਕੀ ਚ ਹੋ ਗਿਆ, ਹੁਣ ਪਹਿਲੀ ਚਾਹੇ ਪਿੰਡੀ ਚ ਹੋ ਗਿਆ। ਤੇ ਉਹ ਸੰਤ ਤਾਂ ਕਹਾ ਸਕਦਾ ਪਰ ਕੱਚੜਾ ਜਿਹਦੀ ਹੁਣੇ ਗੱਲ ਸੁਣਦੇ ਸੀ, ਨਾਨਕ ਕਚੜਿਆਂ ਸੋ ਤੋੜ, ਉਹਦੇ ਨਾਲ ਪ੍ਰੀਤ ਲਾਉਣ ਦੀ ਆਗਿਆ ਦੇ ਦਿਓ। ਸੰਤ ਮੰਨਣ ਦੀ ਆਗਿਆ ਹੈ, ਸੰਤ ਹੈਗਾ ਪਰ ਕੱਚਾ ਹੈ, ਨੁਕਸਾਨ ਹੋਵੇਗਾ ਉਹਨੂੰ ਸੇਵਾ ਕਰਨਾ, ਇਸ ਕਰਕੇ ਥੋੜਾ ਜਿਹਾ ਕਰਨਾ ਕਤਰਾ ਹੋਵੇਗਾ। ਪੱਕਾ ਕਦੋਂ ਹੋਏਗਾ? ਜਦੋਂ ਸਾਰੀ ਹੰਗਤਾ ਮਿਲ ਗਈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਗੁਰਸਿੱਖਾਂ ਦੀ ਸੇਵਾ ਕਰਦਾ ਹੈ, ਲੰਗਰ ਦੀ ਕੁਛ ਵੀ ਕਰਦਾ ਹੈ, ਕਰਕੇ ਨੀਚ ਸਦਾ ਬਣਾ ਤਾਂ ਕੁਛ ਘਾਲ ਪਵੇ ਦਰ ਲਿਖ ਹੈ, ਇਸ ਦਰ ਦੇ ਤਾਰੇ ਖੇਡਦੇ। ਅਸੀਂ ਜੋ ਕੁਛ ਕਰਨਾ, ਕਥਾ ਕਰਨੀ ਹੈ ਤਾਂ ਵੀ ਹੰਗਤਾ ਦੀ ਪ੍ਰੇਰਨਾ ਨਾਲ ਕਰਨੀ ਹੈ, ਜੇ ਕੀਰਤਨ ਕਰਨਾ ਤਾਂ ਵੀ ਹੰਗਤਾ ਚਾਹ ਕੇ ਕਰਨਾ, ਮੈਂ ਕੀਰਤਨ ਕਰ ਰਿਹਾ। ਇੱਥੋਂ ਤੱਕ ਜੇ ਦੂਸਰਾ ਦੇਖਦਾ ਕੋਈ ਤਾਂ ਭਾਂਡੇ ਮਾਂਜਣ ਚ ਜ਼ਿਆਦਾ ਪ੍ਰੇਮ ਲੱਗਦਾ ਹੈ, ਜੇ ਨਾ ਕੋਈ ਦੇਖਦਾ ਹੋਵੇ ਆਪਣੀ ਜੂਠੀ ਵਿਗੜ ਜਾਂਦਾ, ਹੁਣ ਕਿਹੜਾ ਕੋਈ ਦੇਖ, ਇਹਦਾ ਮਤਲਬ ਤਾਂ ਸਾਫ਼ ਹੀ ਨਹੀਂ ਹੁੰਦਾ ਵੀ ਅਸੀਂ ਸੇਵਾ ਕਰਨੀ ਸੀ ਹੰਗਤਾ ਕੱਢਣ ਵਾਸਤੇ ਤਾਂ ਹੰਗਤਾ ਵਿੱਚ ਪੈਦਾ ਕਰਨ ਵਾਸਤੇ ਕਰ ਲਈ, ਜਦੋਂ ਕਿ ਇਹ ਇੱਛਾ ਵੀ ਕੋਈ ਮੈਨੂੰ ਦੇ ਦੇ। ਹੌਮੇ ਦੀ ਪ੍ਰੇਰਨਾ ਲੈ ਕੇ ਭਾਵੇਂ ਕੋਈ ਸਿਮਰਨ ਕਿਉਂ ਨਹੀਂ ਕਰਦਾ, ਦੇਖੇ ਹੋਮੇ ਦੀ ਪ੍ਰੇਰ ਹੋ ਕੇ ਕਥਾ ਕਰੋ, ਕੀਰਤਨ ਕਰੋ, ਕੁਛ ਵੀ ਕਰੋ, ਸਫਲ ਨਹੀਂ ਹੈ। ਹੰਗਤਾਂ ਤੋਂ ਪਰੇ ਹੋ ਗਏ, ਕੀਰਤਨ ਕਰੋ ਤਾਂ ਵੀ ਸਫਲ, ਕਥਾ ਕਰੋ ਤਾਂ ਵੀ ਸਫਲ, ਸਿਮਰਨ ਕਰੋ ਤਾਂ ਵੀ ਸਫਲ, ਸਭ ਕੁਛ ਸਾਰਾ ਕੁਛ ਵਿਗਾੜਿਆ ਤਾਂ ਹੋਮੇ ਨੇ, ਦੀਰਘ ਰੋਗ ਜੋ ਹੋਇਆ ਸਭ ਨੂੰ ਲੱਗਿਆ ਹੋਇਆ, ਹੋਮੇ ਦੀਰਘ ਰੋਗ ਹੈ। ਪਰ ਜਿਸ ਵੇਲੇ ਮਨ ਦੀ ਸ਼ੁੱਧਤਾ ਹੋ ਗਈ, ਸ਼ੁੱਧ ਕੀ ਹੋਣਾ, ਇਹਦੇ ਜੇ ਮੰਗਤਾ ਹੀ ਨਿਕਲਣੀ, ਬਾਕੀ ਤਾਂ ਸ਼ੁੱਧ ਰੂਪੀ ਹੰਗਤਾ ਕਰਕੇ ਮੈਂ ਆਇਆ ਹੈ, ਰਾਗ ਰੈਸ਼ਟ ਮੈਂ ਨਹੀਂ। ਜਿਸ ਵੇਲੇ ਪੂਰਨ ਰੂਪ ਵਿੱਚ ਹੰਗਤਾ ਨਿਕਲ ਗਈ, ਵਡਿਆਈ ਦੀ ਇੱਛਾ ਸਾਰੀ ਕਰਨ ਹੋ ਗਈ, ਵਡਿਆਈ ਕਰਨ ਵਾਲੇ ਨੂੰ ਤਾਂ ਲਾਭ ਹੈ, ਵਡਿਆਈ ਕਰਾਉਣ ਵਾਲੇ ਨੂੰ ਨੁਕਸਾਨ ਹੈ। ਜਿੰਨੀ ਦੇਰ ਤੱਕ ਹੰਗਤਾ ਹੈ, ਜਦੋਂ ਹੰਗਤਾ ਬੈਠੀ ਫਿਰ ਉਹਦੀ ਵਡਿਆਈ ਦਾ, ਉਹਦੀ ਵਡਿਆਈ ਉਹਦਾ ਕੁਛ ਨਹੀਂ ਵਿਗਾੜਦੀ, ਕਿਉਂਕਿ ਉਹਨੇ ਜਦੀ ਉਸ ਵੇਲੇ ਕਹਿਣਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਣ ਨਾ ਜਾਣੇ, ਹਮ ਰੋਟੀ ਫਿਰਦੇ ਕੋਈ ਬਾਤ ਗੱਲ ਨੂੰ। ਜਿਹੜਾ ਮਹਾਂਪੁਰਸ਼ਾਂ ਕੋਲ ਮੈਂ ਪੜ੍ਹਿਆ, ਉਹਨਾਂ ਦੀ ਸਾਰੀ ਜ਼ਿੰਦਗੀ ਦਾ ਇੱਕੋ ਸਵਾਲ ਰਿਹਾ ਵਡਿਆਉਣ ਵਾਲਾ, ਜੇ ਕਿਸੇ ਨੇ ਵਡਿਆਈ ਕਰਨੀ ਅੱਖਾਂ ਜੋ ਪਟਕ ਪਟਕ ਜੋ ਲਿਖਣ ਲੱਗ, ਕੋਈ ਕਥਾ ਐਸੀ ਦੇਖੀ ਨਹੀਂ ਜਦੋਂ ਅੱਖਾਂ ਸੱਜਲ ਨਾ ਹੋਣ। ਕਈ ਵਾਰ ਤਾਂ ਮੰਗਲ ਕਰਦੇ ਕਰਦੇ ਅੱਖਾਂ ਸੱਜਲ ਪਹਿਲਾਂ ਹੋ ਗਈਆਂ ਤੇ ਸ਼ਬਦ ਬਾਅਦ ਵਿੱਚ ਨਿਕਲਣਗੇ। ਸੰਗਿਆ ਨੇ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਤੇ ਕੋਈ ਅਜਿਹੀ ਕਿਰਪਾ ਸੀ ਜਿਹੜੀ ਸਾਡੇ ਕੋਲ ਵਿਆਖਿਆ ਨਹੀਂ ਹੈ, ਅਜਿਹੀ ਕਿਰਪਾ ਸੀ ਗੁਰੂ ਸਾਹਿਬ ਜੀ ਉਹਨਾਂ ਦੇ। ਜਿਤਨੇ ਵੀ ਵਿਦਿਆਰਥੀ ਨਾਲ ਰਹਿਣ ਵਾਲੇ ਸੀ ਸਾਰੇ ਉਹਨਾਂ ਨੇ ਸੰਤ ਬਣਾ ਦਿੱਤੇ, ਵੱਡੇ ਵੱਡੇ ਗੁਣਾਂ ਵਾਲੇ, ਛੋਟੇ ਦੇ ਨਾਂ ਦੇ ਨਾਲ ਬਸ ਗਿਆ ਨਹੀਂ ਬੁਲਾ ਸਕਦਾ, ਵਡਿਆਈ ਦੀ ਕੋਈ ਲੋੜ ਨਹੀਂ। ਤੇ ਪਰਮੇਸ਼ਰ ਉਹਨਾਂ ਦੀ ਵਡਿਆਈ ਕਿਉਂ ਕਰਾਉਂਦਾ ਹੈ? ਜੋ ਹਰ ਦਾਸਨ ਦੀ ਉਸਤਤ ਹੈ, ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਉਸਤਤ ਉਹਨਾਂ ਦੀ ਉਸਤਤ ਨਹੀਂ, ਜੋ ਹਰ ਦਾਸਨ ਦੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਗਦੀ ਜਨਕ, ਉਹ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਾ ਦਿੰਦੇ। ਹੰਕਾ ਤੋਂ ਰਹਿ ਜੀਵਨ ਵਾਲਾ ਸਾਧ, ਇਸ ਧਰਤੀ ਦੇ ਤਲ ਤੇ ਉਂਗਲਾਂ ਤੇ ਲੈਣ ਵਾਲਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਦੁਆਰਾ ਦੇਖੋਗੇ, ਕੋਟਲ ਮੈਂ ਨਾਨਕ ਕੋ ਹੈ ਵਿਹਲੇ, ਨਾਨਕ ਬਹੁਤੇ ਨਹੀਂ ਥੋੜੇ ਹੈ, ਤਾਂ ਸਹੀ ਇਹ ਵੀ ਪ੍ਰਥਮੇ ਕੋਈ ਨਾ ਸਾਧਨ ਸਾਧਨ ਦੇ ਸਹਿਯੋਗ ਵਿੱਚ ਗੁਰੂ। ਇੱਕ ਸ਼ਕਤੀਸ਼ਾਲੀ ਮਹਾਂਪੁਰਸ਼ ਆਪਣੇ ਆਪਣੇ ਪੱਖ ਦੀ ਮਹਾਨਤਾ ਹੈ, ਕਿਤੇ ਵਿਚਾਰ ਕੇ ਦੇਖੋ, ਬਾਕੀ ਤਾਂ ਸਾਰਾ ਪੰਥ ਹੈ, ਤੁਸੀਂ ਉਹ ਮੈਂ ਹਾਂ, ਬਾਕੀ ਸਾਰੇ ਸੰਤ ਸਮਾਜ ਵੀ ਹੈ ਸਾਡਾ, ਇਕੱਲੇ ਸੰਤ ਬਾਬਾ ਜਗਨੈਰ ਸਿੰਘ ਨਜ਼ਰ ਨਹੀਂ ਆ ਰਹੇ ਸਾਨੂੰ, ਪੰਥ ਦਾ ਹਾਲ ਕੀ ਹੋ ਗਿਆ, ਉਹਨਾਂ ਦੇ ਸਰੀਰ ਦੇ ਨਜ਼ਰ ਆਉਣਿਆਂ ਬੜੇ ਬੜੇ ਰਾਠ ਜਿਹੜੇ ਜਥੇਦਾਰ ਹੁੰਦੇ ਨੇ ਪ੍ਰਧਾਨ, ਇਹਨਾਂ ਦੀਆਂ ਲਿਖਤਾਂ ਕੰਬਦੀਆਂ ਸੀ ਜਦੋਂ ਸੰਤ ਸਾਹਮਣੇ ਆਉਂਦੇ ਸੀ। ਇੱਧਰ ਉੱਧਰ संधी घालता घालता एक पासे कहने भी एक व्यक्ति की बता विशेष करके कुछ रबी रूह होंगे उन्होंने ड्यूटी होंगी है। महापुरुषा ने एमरजेंसी लगी के छोटी जी बात नहीं सानू पता भी उस वे सब मत कर सरकार ने सैंती जलूस कढ़ने कोई छोटी जी बात नहीं है। और फिर हिंदुस्तान की प्रधानमंत्री और शक्तिशाली प्रधानमंत्री से किस्म की दुनिया के लोग इनके दिमाग को मनते उन सेवा पा के भी सी दुनिया का कलगीधर पातशाह के उत्ते टकसाल के उत्ते गुरु कलगीधर पातशाह का अपना हाथ है। यह जथेबंदी कोई उस तरह का है नहीं भी किसी व्यक्ति ने तो तोरी भी नहीं है तो गुरु की तोरी हुई टकसाल है यदि चढ़ती कदर करो कि रो थोड़ा बहुत पलटे आ जाए। महापुरुषा ने जो शब्द उठे उस इकट्ठ में हिंदुस्तान की प्रधानमंत्री के सामने पूरी झाड़ चम की भैता का सबूत से भी प्रभु को सिमरन से बेमोहताजी मोहताजगी होगी। तो इस करके उन्होंने सतपुरशों की जड़ी वड्याई है जिथे गुरु की वड्याई तो पुन लगते हैं उत्थे गुरसिखां की वड्याई तो कहड़ा पाप लगते हैं भाई गुरसिखां की वड्याई भी उड़ी हुई है। जे गुरसिखां की वड्याई नहीं तो फिर जिहड़े लोग कहते जी तो व्यक्तिगत गल्लां करते हैं गुरु कह रहे हो गुरु ग्रंथ साहब का हुक्म है गुरसिखां अंदर सतगुरु है जो सिखां नूं लोचा है सो गुरु खुशी आवे कितने लोग महाराज साहब की यह बड़ी महान एक कृपा है जिन्निया जथेबंदियां जिन्निया संप्रदावां सारी सत्कार हो गुरु साहब तो चुके निर्मल संप्रदाय उदासीन संप्रदाय यह साढ़े अपने घर के वो रिश्ता रखने वाले जिन्हों के नौ मास का रिश्ता से कुछ साढ़े अपन गलतियां कुछ उन्होंने बिच गलतियां करने वाले के कारण पंथ तो बड़ी दूर उदासीन भेज चला निर्मल संप्रदा है पर ढिल बहुत सारी सारिया जथेबंदियों में आ रही जिन्निया पंथ दिया जथेबंदियां किसी ना किसी पक्ष में किते ना किते कोई घाट नजर आ रही है किते कृपान ना पाने की घाट होगी किते वो खाने खाण की आदत होगी जिन्हों गुरु ग्रंथ साहब रोकता है मास का अवकाल किते ये अंदर होगी किते बदगी की घाट होगी किते सूर वीरता की घाट होगी किसी जथेबंदी में हम लेखा चुका करके देखो टकसाल का क्या बंदगी दे विच बाकी दे भारत के संतों नालों कोई साडा संत पिछे जो दिसदा तो सबूत ले लो भी रोमा की आवाज सुनाउण वाला वो एक दमदवी साल के महापुरुष है जिन्हें डॉक्टर दीवान सिंह लुधियाने वाले सिविल सर्जन अपने सारे रोमां के वाहगुरु शब्द की आवाज जबान बंद है सारे रोमां की वाहगुरु वाहगुरु की आवाज आ रही है टून सजन संत पक्के है ये पक्के जी मैनू इस गल का माण है कि मेरे बुजुर्गों धर्म के रिश्ते संसार में बड़े अमरदारी का रिश्ता तो ठीक है छोड़ बंश से पर फिर भी संसार रिश्तेदारियां मेरे बुजुर्ग मामा जी संत ज्ञानी गुरबचन सिंह जी के गुर भरा सन संत ज्ञानी सुंदर सिंह जी तो बेटे पड़े से साढ़े को पर नवी पीढ़ी को बहुत गलों का ना ज्ञान होने करके कई बार यह उत्तर जो जथेबंदी के बिच रहे भी उही खाली पक्का टकसाली है जो बाहर चलाया जाए वो कहना सा कुछ लगता है यह भी भावना गलत हो गई रिश्तेदार चाहे दूर रहना हो रिश्तेदार ही होता है हिंदुस्तान की बंड होगी पाकिस्तान की आजादी वाले दिन पूछो उन्होंने भी क्यों मिल खड़े अद्धे पार खड़े से अद्धे उड़े खड़े से अखा च हिंजू से क्यों कहते जी सन 47 से विछड़ के पर रहे थे साढ़े अद्धा डबल उधर चले गया अद्धे रह गया जे समय के कारण ਸਾਡਾ ਟੱਬਰ ਅੱਧਾ ਭਿੰਡਰੀ ਰਹਿ ਗਿਆ ਤੇ ਇੱਧਰ ਮਹਿੰਦੇ ਆ ਗਿਆ ਵੀ ਟੱਬਰ ਬਦਲ ਗਿਆ ਸਾਡਾ ਸਾਡਾ ਆਪਣਾ ਹੀ ਟੱਬਰ ਹੈ ਜਿਹੜਾ ਲਹਿੰਦੇ ਚਲਾ ਗਿਆ ਉਹ ਵੀ ਸਾਡਾ ਟੱਬਰ ਜਿਹੜਾ ਭਿੰਡਰੀ ਆ ਗਿਆ ਉਹ ਵੀ ਸਾਡਾ ਟੱਬਰ ਇੱਕ ਪਿਤਾ ਇੱਕ ਸਕੀਨ ਉਪਰ ਮਾਣ ਹੈ ਇਸ ਗੱਲ ਦਾ ਕਿ ਮਹਾਂਪੁਰਸ਼ਾਂ ਦੇ ਕੋਲ ਜਿੱਥੇ ਪੂਰੇ ਸੰਸਾਰ ਦੇ ਵਿਦਵਾਨਾਂ ਚ ਆਪਣਾ ਇੱਕ ਥਾਂ ਬਣਾਇਆ ਬ੍ਰਹਮ ਵਿਦਿਆ ਦਾ। ਬੀਤੇ ਸਮੇਂ ਦੀ ਗੱਲ ਮੈਂ ਆਪਣੇ ਨਾਲ ਗੱਲ ਕਰਾਉਣ ਲੱਗਾ, ਕਦੇ ਐਸਾ ਸਮਾਂ ਸੀ ਹਰਿਦੁਆਰ ਜਾਂ ਫਿਰ ਕੰਸੀ ਦੇ ਅੰਦਰ ਦੋ ਥਾਂ ਤੇ, ਕੰਸੀ ਦੇ ਵਿੱਚ ਹਰਿਦੁਆਰ ਦੇ ਵਿੱਚ ਜੇ ਕੋਈ ਜਾ ਕੇ ਇਹ ਗੱਲ ਕਹਿ ਦਿੰਦਾ ਸੀ ਉਹਨਾਂ ਵਿਦਵਾਨਾਂ ਨੂੰ, ਕੰਸੀ ਦੇ ਵਿਦਵਾਨਾਂ ਨੂੰ ਹਰਿਦੁਆਰ ਦੇ ਵਿਦਵਾਨਾਂ ਨੂੰ, ਕਿ ਇਹਦੀ ਭਿੰਡਣਾ ਵਾਲੀ ਟਕਸਾਲ ਦਾ ਸੰਤ ਹੈ, ਉਹ ਕਹਿੰਦੇ ਸੀ ਭਾਈ ਇਹ ਵਿਦਵਾਨ ਹੁੰਦੇ ਨੇ ਸਿੱਖਾਂ ਦੇ ਵਿੱਚ, ਸਾਡੇ ਹਰ ਜਥੇਦਾਰ ਦੇ ਜਥੇਬੰਦੀ ਦੇ ਵਿਦਿਆਰਥੀ ਤੋਂ ਵੀ ਕਿਸੇ ਵੇਲੇ ਭੈ ਕਰਦੇ ਸੀ ਇਹ ਵਿਦਵਾਨ ਹੁੰਦੇ, ਕਿਉਂਕਿ ਵੱਡਿਆਂ ਨੇ ਵਿਦਿਆ ਵਰਤਾਰਾ ਵਰਤਾਰੇ ਹੀ ਉਹ ਖੁਸ਼ੀ ਉਹਦੇ ਤੇ ਹੁੰਦੇ ਸੀ ਜਿਹੜਾ ਵਿਦਿਆ ਪੜ੍ਹਦਾ ਸੀ। ਹੁਣ ਵੀ ਤੁਸੀਂ ਦੇਖ ਲਓ ਟਕਸਾਲ ਦੇ ਵਿਦਿਆਰਥੀ ਜਦੋਂ ਵੀ ਕੀਰਤਨ ਕਰਨਗੇ ਉਹਨਾਂ ਨੂੰ ਪੋਥੀ ਦੀ ਲੋੜ ਨਹੀਂ ਹੈ, ਤੇ ਬਾਕੀ ਕਹਿੰਦੇ ਤਾਂ ਮਹਾਰਾਜ ਪ੍ਰਕਾਸ਼ ਕਰਨੇ ਕਰਨਾ, ਮੇਰਾ ਖਿਆਲ ਹੱਟਦੇ ਨਹੀਂ ਚਾਹੇ ਜੂਤੇ ਹੱਥ ਲਾਈ, ਜਿਹੜੇ ਬਾਜੇ ਦੇ ਉੱਤੇ ਉੱਕੜੇ ਰੁਮਾਲ ਨਹੀਂ ਹੋਊਗਾ। ਟਕਸਾਲ ਦੇ ਪਹਿਲਾਂ ਸ਼ਬਦ ਕੱਟ ਕਰਾਏ ਜਾਂਦੇ, ਦਿੱਕਤ ਆਉਂਦੀ ਹੈ ਵਿਦਿਆਰਥੀ ਵਾਲਾ ਹੁੰਦਾ, ਸਾਡੇ ਕੋਲ ਵੀ ਜਿਹਨੇ ਕਿਹਾ ਵਿਦਿਆਰਥੀ ਉਹ ਪ੍ਰੋਫੈਸਰ ਕਹਿੰਦੇ ਕਿ ਕਰੀਏ ਸ਼ਬਦ ਤਾਂ ਕਮਾਂ ਕੰਮ ਕਹਿੰਦੇ ਨਹੀਂ ਕਢਾ ਦਿਓ ਬਾਣੀ ਨਹੀਂ ਕੱਢ ਜਾਂਦੇ। ਉਹਨਾਂ ਨੇ ਕਿਹਾ ਵੀ ਗਾਹਾਂ ਉਨੀ ਦੇਰ ਤੱਕ ਲੈਸਨ ਦੇਣ ਦੀ ਲੋੜ ਨਹੀਂ, ਬਹੁਤ ਬਾਣੀ ਇਕੱਠ ਕਰਾਉਂਦੇ ਮਹਾਂਪੁਰਸ਼। ਵੱਡਿਆਂ ਦੇ ਵੇਲੇ ਦਾ ਇੱਕ ਪਾਬੰਦੀ ਸੀ ਵੀ ਜਿੰਨਾ ਚਿਰ ਪੰਜ ਗ੍ਰੰਥੀ ਪੂਰੀ ਇਕੱਠ ਨਾ ਹੋ ਜਾਏ, ਪੰਜ ਬਾਣੀਆਂ ਅੰਮ੍ਰਿਤ ਵਾਲੀਆਂ ਇਕੱਠ ਨਾ ਹੋ ਜਾਣ, ਉਨੀ ਦੇਰ ਤੱਕ ਬਾਹਰ ਜਿਹੜੀ ਜਮਾਤ ਫਿਰਦੀ ਹੈ ਉਹਦੇ 'ਚ ਨਹੀਂ ਉਹਨੂੰ ਸ਼ਾਮਲ ਕਰਨਾ, ਕਿਉਂਕਿ ਇਹਦੇ ਯੋਗ ਗੱਲ ਹੈ। ਇਸ ਕਰਕੇ ਸੰਗਿਆ ਸੁੰਦਰ ਸਿੰਘ ਜੀ ਦੇ ਕੋਲ ਕੇਵਲ 40-45-50 ਬਸ ਇੰਨਾ ਕੁ ਜਥਾ ਸੀ ਉਹਨਾਂ ਦਾ ਵੱਡਾ, ਮਾਮਾ ਜੀ ਵੀ ਦੱਸ ਦਿੰਦੇ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨੇੜੇ 150 ਤੱਕ 125 ਤੱਕ 90 ਤੱਕ ਘੱਟ ਨਹੀਂ ਹੁੰਦੀ 90 ਤੱਕ, ਤੇ ਵੱਧ ਤੋਂ ਵੱਧ ਅੰਬਾਂ ਦੇ ਸੀਜ਼ਨ ਵਿੱਚ, ਅੰਬਾਂ ਦੇ ਸੀਜ਼ਨ ਵਿੱਚ ਇਹ ਗਿਣਤੀ ਸਾਡੇ 150 ਤੱਕ ਵੀ ਪਹੁੰਚ ਜਾਂਦੀ ਸੀ, ਅੰਬਾਂ ਦੀ ਰੁੱਤ ਲੰਘੀ ਤੋਂ ਬਾਅਦ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਸੀ। ਇਹ ਹੁਣ ਕਾਰਨ ਕੀ ਹੋ ਕਰੇ ਤਾਂ ਹੁਣ ਤੁਹਾਨੂੰ ਵੀ ਪਤਾ, ਮੈਂ ਹੁਣ ਕੀ ਕਹਾਂ, ਅੰਬ ਮਿੱਠੇ ਬਹੁਤ ਹੁੰਦੇ ਆ ਵੀ, ਨਾਲੇ ਕਦਾ ਸੁਣਾਂਗੇ ਨਾਲੇ ਅੰਬ ਛਕਾਂਗੇ, ਸਾਡੇ ਇਲਾਕੇ 'ਚ ਬਹੁਤ ਅੰਬ ਹੁੰਦੇ ਆ ਉੱਥੇ ਹੋਏ ਹੁੰਦੇ ਸਨ, ਨਾਭਾ ਸਾਹਿਬ ਆਉਂਦੇ ਸੀ। ਮਹਾਂਪੁਰਖਾਂ ਨੂੰ ਇੱਕ ਢਿੱਲ ਦੇ ਦਿੱਤੀ ਵੱਡਿਆਂ ਨੇ, ਉਹ ਕਹਿਣ ਲੱਗੇ ਜਦੋਂ ਸ਼੍ਰੀ ਗਿਆ ਆਪਣੇ ਤਿਆਗਣ ਲੱਗੇ, ਕਹਿਣ ਲੱਗੇ ਗਿਆਨੀ ਸਿੰਘ ਜੀ, ਇਹ ਉਹਨਾਂ ਦਾ ਬਦਲ ਸੀ ਵੱਡਿਆਂ ਦਾ, ਉਹ ਗਿਆਨੀ ਸਿੰਘ ਕਹਿੰਦੇ ਸੀ ਆਪਣੇ ਵਿਦਿਆਰਥੀ ਵੱਡੇ ਮਹਾਂਪੁਰਸ਼ਾਂ, ਕਹਿੰਦੇ ਗਿਆਨੀ ਸਿੰਘ ਜੀ ਕਹਿੰਦੇ ਸਾਡੇ ਵਾਲਾ ਸਮਾਂ ਬੜਾ ਚੰਗਾ ਸੀ ਵੀ ਹੁਣ ਤੁਸੀਂ ਥੋੜ੍ਹੀ ਜਿਹੀ ਢਿੱਲ ਦੇ ਦਿਓ, ਪੰਜ ਗ੍ਰੰਥੀ ਨਹੀਂ ਇਕੱਠ ਕਰਨਗੇ ਤੁਸੀਂ, ਪੰਜ ਬਾਣੀਆਂ ਅੰਮ੍ਰਿਤ ਵਾਲੀਆਂ ਇਕੱਠ ਹੋਈਆਂ ਤੋਂ ਜਥੇ ਸ਼ਾਮਲ ਕਰ ਲਿਆ। ਤੇ ਮਹਾਂਪੁਰਸ਼ ਜਦੋਂ 300 ਸਾਲੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਜਾਂਦਾ ਸੀ, ਜਿੱਥੇ ਇਹਨਾਂ ਨੂੰ ਨਵਾਜਿਸ਼ ਮਿਲੀ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ, ਉੱਥੇ ਫਿਰ ਇੱਕ ਵਚਨ ਮਹਾਂਪੁਰਖਾਂ ਨੂੰ ਉੱਥੇ ਕੀਤਾ ਜਾਂ ਹੋਰ ਥਾਂ ਕੀਤਾ, ਇਹ ਵਚਨ ਕੀਤਾ, ਕਹਿੰਦੇ ਕਰਤਾਰ ਸਿੰਘ ਜੀ ਕਹਿੰਦੇ ਵੱਡਿਆਂ ਦੇ ਵੇਲੇ ਪੰਜ ਗ੍ਰੰਥੀ ਤੇ ਪੰਜ ਬਾਣੀਆਂ ਨਿਤ ਦੇਣ ਦੀਆਂ ਕੰਠ ਕਰਿਆ ਤੋਂ ਬਿਨਾਂ ਕਿੱਥੇ ਰੱਖਦੇ, ਕਹਿੰਦੇ ਮੇਰੇ ਵਾਲਾ ਸਮਾਂ ਵੀ ਚੰਗਾ ਸੀ, ਕਹਿੰਦੇ ਮੈਂ ਅਧਿਕਾਰੀ ਦੇ ਵਿੱਚ ਪੜ੍ਹਾਉਂਦਾ ਸੀ, ਬਾਕੀ ਪਾਬੰਦੀ ਰੱਖੀ ਵੱਡਿਆਂ ਵਾਲੀ ਵੀ ਪਰ ਅਧਿਕਾਰੀ ਦੇਖ ਲੈਣਾ ਵੀ ਪੜ੍ਹਨ ਦਾ ਅਧਿਕਾਰੀ ਹੈ। ਮਹਾਂਪੁਰਸ਼ ਕਹਿੰਦੇ ਖਾਲਸਾ ਜੀ ਕਹਿੰਦੇ ਗਾਹਾਂ ਸਮਾਂ ਅੱਗੇ ਜਿਹੜਾ ਆ ਰਿਹਾ ਹੈ ਅਧਿਕਾਰੀ ਤਾਂ ਨਹੀਂ ਮਿਲਣਾ ਪੜ੍ਹਨ ਵਾਲਾ, ਕਹਿੰਦੇ ਪਰਮਾਤਮਾ ਦੇ ਹੁਕਮ ਵਿੱਚ ਇਹ ਵਰਤਾਰਾ ਵਰਤਦਾ ਰਹੇ, ਕਹਿੰਦੇ ਅਧਿਕਾਰੀ ਦੇਖ ਕੇ ਨਾ ਪੜ੍ਹਾਈ, ਜਿਹੜਾ ਆ ਗਿਆ ਦੇਖ ਕੇ ਪੜ੍ਹਾਈ ਜਾਣੀ, ਬਸ ਆਪੇ ਡਿਊਟੀ ਪੜ੍ਹਾਉਣਗੇ, ਅਧਿਕਾਰੀ ਬਣਨਾ ਸੌਖੀ ਨਹੀਂ, ਪਰ ਮਲ ਬਖੇਤ ਜਾ ਕੇ ਨਹੀਂ ਕਿੰਤ ਏਕ ਅਭਿਆਨ ਹੋਵੇ ਚ ਜਮ ਸਾਧਨ ਸਹਿਤ ਸੋ ਅਧ ਕਿਰਤ ਤੁਮ ਮਾਨ। ਜਿਹਦੇ ਮਲ ਦੋਸ਼ ਦੀ ਨਿਵਰਤੀ ਹੋ ਗਈ ਹੋਵੇ ਨਿਸ਼ਕਾਮ ਸੇਵਾ ਕਰਕੇ, ਮਲ ਦੋਸ਼ ਨਾ ਹੋਵੇ। ਮਲ ਮੁਖੀ ਕਬਰ ਕਿੰਨੇ ਦੋਸ਼ ਨੇ? ਮਲ ਦੋਸ਼ ਦੀ ਨਿਵਰਤੀ ਹੋ ਗਈ ਤੇ ਫਿਰ ਦੂਜੇ ਨੰਬਰ ਤੇ ਭਾਈ ਟਾਈਮ ਤਾਂ ਹੋ ਗਿਆ, ਉਹ ਤਾਂ ਘੜੀ ਹੁੰਦੀ ਪਈ ਹੈ। ਮਲ ਮੁਖੀ ਕਬਰ ਸੱਤ ਵਜੇ ਮਲ ਦੋਸ਼ ਦੀ ਨਿਵਰਤੀ ਹੋ ਗਈ ਨਿਸ਼ਕਾਮ ਕਰਨ ਕਰਕੇ, ਉਪਾਸ਼ਨਾ ਕਰਕੇ, ਅਭਿਆਸ ਕਰਕੇ ਮਨ ਦੀ ਚੰਚਲਤਾ ਵਿਗਤ ਹੋ ਗਈ। ਮਲ ਵਕੀਤ ਜਾ ਕੇ ਨਹੀਂ, ਕਿੰਤ ਏਕ ਅਗਿਆਨ, ਇੱਕ ਅਗਿਆਨ ਬਾਕੀ ਰਹਿੰਦਾ ਹੈ, ਨਾਲ ਇੱਕ ਹੋਰ ਕੰਡੀਸ਼ਨ ਹੈ। ਚਾਰ ਸਾਧਨਾਂ ਦੇ ਸਹਿਤ ਹੋ ਗਏ, ਕਿਹੜੇ ਕਿਹੜੇ? ਬੈਰਾਗ, ਵਿਵੇਕ, ਖੱਟ ਸਮਝੀ, ਮੋਖ ਇੱਛਾ। ਸਾਧਨ ਚਾਰ ਕਿਵੇਂ ਬੋਲਣ? ਪ੍ਰਥਮੇ ਏਕ ਬੈਰਾਗ, ਉਹਨੂੰ ਵਿਵੇਕ, ਸਨ ਦਮ ਅਬਲ ਸੁਨ ਮੁਖ ਵਿੱਚ ਬਾਹਰ ਹੋਰ ਕਰਦੀ ਹੈ। ਤੇ ਮਹਾਂਪੁਰਸ਼ਾਂ ਦੀ ਜਿਹੜੀ ਮੈਂ ਗੱਲ ਆਪਣੀ ਨੂੰ ਦੱਸਣ ਲੱਗਿਆ ਸੀ ਵੀ ਹੰਗਤਾਂ ਤੋਂ ਰਹਿਤ ਪਹਿਚਾਨ ਕਿਵੇਂ ਹੋਵੇ, ਕਲਕੱਤੇ ਦਾ ਬਚਨ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼। ਸਟੇਸ਼ਨ ਤੇ ਜਥਾ ਵੀ ਸਾਰਾ ਸੀ, ਆਪ ਜੀ ਵੀ ਸੀ, ਸੰਤਾਂ ਦਾ ਹੁਕਮ ਸੀ। ਸਾਰੇ ਜਥੇ ਵਾਲਿਆਂ ਨੂੰ ਇਹ ਸਵਾਸ ਵੀ ਖਿੰਡ ਕੇ ਰਹਿਣਾ, ਬਾਣੀ ਪੜ੍ਹੀ ਜਾਣੇ, ਦੋ ਖੇਤਰ ਲੰਘੇ ਬਾਣੀ ਪੜ੍ਹਦੇ, ਦੋ ਖੇਤਰ ਤੇ ਹੁਣ ਜਿਹੜੀ ਗੱਲਾਂ ਕਰਦੇ ਕੋਈ ਦੋ ਖੇਤਰ ਨੂੰ ਗੱਲਾਂ ਕਰਦੇ ਲੰਘੇ ਜਾਂਦੇ, ਦੋ ਖੇਤਰ ਨੂੰ ਕੀ ਫਰਕ ਪੈ ਗਿਆ ਇਹਨਾਂ ਦਾ? ਅੱਗੇ ਅਸੀਂ ਬਾਣੀ ਪੜ੍ਹਦੇ ਲੰਘਦੇ ਜਿੱਤ ਨਹੀਂ ਆਉਣਾ ਸੀ, ਚਾਹੇ ਦਤਰਾ ਲੈਣ ਜਾ ਰਿਹਾ ਕੋਈ। ਸੰਤਾਂ ਦੀ ਗੁਰੂ ਕਹਿ ਰਹੇ ਇੱਕ ਪਾਬੰਦੀ ਸੀ, ਗੁਰੂ ਕਹਿ ਰਹੇ ਮੈਂ ਗੱਲ ਉਹਨਾਂ ਮਹਾਂਪੁਰਖਾਂ ਦੀ ਬਣਿਆ ਦੀ ਦੱਸਣੀ ਚਾਹੁੰਦਾ, ਚਲੇ ਕਿਹੜੀ ਹੋ ਗਈ ਵੀ ਤੁਰੇ ਜਾਂਦੇ ਗੱਪਾਂ ਛੱਡ ਜਾਣਾ ਸੀ, ਜੋਟੀਆਂ ਦੇ ਸ਼ਬਦ ਪੜ੍ਹਦੇ ਜਾਂਦੇ, ਪਾਬੰਦੀ ਸੀ ਵੀ ਬੋਲਣਾ ਨਹੀਂ। ਅਖਬਾਰ ਪੜ੍ਹਨ ਵਾਲੇ ਨੂੰ ਜਥੇ 'ਚ ਨਹੀਂ ਸੀ ਰੱਖਦੇ, ਗੱਲਾਂ ਕਰਨ ਵਾਲੇ ਨੂੰ ਜਥੇ 'ਚੋਂ ਬਾਹਰ ਕੱਢ ਦਿੰਦੇ ਸੀ। ਉਹ ਕਹਿੰਦੇ ਇੱਕ ਬਾਣੀ ਸੁਣੇ ਵੀ ਇਹਦੇ ਨਾਲ ਸੌਂਚ ਹੋ ਕੇ ਸ਼ੱਕ ਮੈਂ ਬਰਦਾਸ਼ਤ ਕਰ ਲੂੰ, ਪਰ ਦੁਨਿਆਵੀ ਗੱਲਾਂ ਤੁਸੀਂ ਲੀਡਰ ਨਹੀਂ ਹੋ, ਬਾਣੀ ਪੜ੍ਹਦੇ ਹੋ। ਤੁਰੇ ਜਾਂਦੇ ਕਿਤੇ ਗੱਲਾਂ ਦਾ ਲਾਤਾ ਮੋਰਚਾ ਹੌਲੀ ਹੌਲੀ ਕਿਤੇ ਤੁਰੇ ਜਾਂਦੇ, ਇਹੋ ਜਿਹੇ ਸਿੰਘ ਵੀ ਹੈਗੇ ਸੀ, ਚਲਾਕ ਵੀ ਹੈਗੇ ਸੀ। ਅੱਜ ਮਹਾਂਪੁਰਖਾਂ ਨੂੰ ਪਤਾ ਲੱਗਿਆ, ਉਹਨੂੰ ਕਹਿੰਦੇ ਗੁਰਮੁਖਾ ਵੀ ਤੂੰ ਹੁਣ ਜਥੇ ਚੁੱਕ ਲਿਆ, ਅੱਜ ਗੱਲਾਂ ਤੂੰ ਵਿਗੜਿਆ, ਕੱਲ ਨੂੰ ਦਸ ਨੂੰ ਵਿਗਾੜੇਗਾ, ਇਸ ਕਰਕੇ ਗੱਲਾਂ ਕਰਨ ਵਾਲਿਆਂ ਦਾ ਪੰਥ ਨਹੀਂ ਤਾਂ ਬਾਣੀ ਪੜ੍ਹਨਾ ਹੈ। ਉਹਨਾਂ ਦੀ ਅਵਸਥਾ, ਉਹ ਸਿੰਘਾਂ ਨੂੰ ਉਸੇ ਤਰ੍ਹਾਂ ਬਣਾਉਣਾ ਚਾਹੁੰਦੇ ਸੀ, ਊਠ ਤੇ ਬੈਠ ਤੇ ਸੋਵਤ ਨਾ, ਇਹ ਅਵਸਥਾ ਦੇਣੀ ਚਾਹੁੰਦੇ ਸੀ। ਦੋ ਸਿੰਘ ਇੱਧਰ ਨੂੰ, ਦੋ ਕਿੱਧਰ ਨੂੰ, ਹਾਲਾਂਕਿ ਮਹਾਂਪੁਰਖਾਂ ਦੇ ਨਾਲ ਤਿੰਨ ਚਾਰ ਤਾਂ ਨੇੜੇ ਖੜੇ ਰਹਿੰਦੇ ਸੀ। ਐਸਾ ਭਾਣਾ ਵਰਤਣਾ ਸੀ, ਮੈਂ ਤਾਂ ਇਹ ਕਹੂੰਗਾ ਭਾਣਾ ਵਰਤਣਾ ਸੀ। ਸੰਤ ਵੀ ਬਾਣੀ ਪੜ੍ਹਦੇ ਪੜ੍ਹਦੇ ਇਕੱਲੇ ਹੀ ਅਗਲੇ ਇੱਕ ਪਾਸੇ ਨੂੰ ਥੋੜ੍ਹਾ ਜਾ ਕੇ ਪਾਸੇ, ਪਰ ਇਹ ਤੇ ਆਇਆ ਇੱਕ ਬੜਾ ਭੈੜਾ ਜਿਹਾ ਸ਼ਕਲ ਵਾਲਾ, ਹੈ ਤਾਂ ਸਿੰਘੇ ਸੀ ਇਸ ਕਰਕੇ ਸ਼ਕਲ ਇਹੋ ਜਿਹੀ ਸੀ, ਸ਼ਕਲ ਦੇਖਣੀ ਨਹੀਂ ਚਾਹੀਦੀ, ਪਰ ਉਹਦਾ ਕਰਮ ਭੈੜਾ ਸੀ, ਮੈਂ ਤਾਂ ਉਹਨੂੰ ਭੈੜਾ ਕਿਹਾ। ਉਹਨੇ ਨਹੀਂ ਆਉਂਦੇ ਨੇ ਪੁੱਛਿਆ ਵੀ ਤੂੰ ਕੌਣ ਹੈ ਕੌਣ ਨਹੀਂ? ਮਹਾਂਪੁਰਖਾਂ ਦੇ ਗਲ ਹੱਥੇ ਮਾਰੇ ਉਹਨੇ, ਦੋ ਧੱਕੇ ਜਦੋਂ ਮਾਰੇ ਉਹਨੇ, ਜਿਹਨੇ ਵੀ ਸਿੰਘ ਨੇ ਦੇਖਿਆ ਛਾਲਾਂ ਮਾਰਦੇ ਹਰਨਾ ਵਾਂਗੂ ਇੱਕ ਮਿੰਟ ਦੇ ਉੱਤੇ ਸਾਰੇ ਇਕੱਠੇ ਹੋ ਕੇ ਰੋਲਾ ਪੈ ਗਏ। ਮਹਾਂਪੁਰਖ ਹੱਥ ਬੰਨ ਕੇ ਕਹਿੰਦੇ ਗੁਰੂ ਕੋ ਜਥੇ ਵਾਲੇ ਉਹ ਸਿੰਘੋ ਮੇਰੀ ਬੇਨਤੀ ਸੁਣ ਲਓ, ਖਬਰਦਾਰ ਹੋ ਜਾਓ ਜੀ, ਇੱਕ ਦਿਨ ਦਾ ਸਿੰਘ ਦਾ ਅਪਮਾਨ ਕਰ ਦਿੱਤਾ, ਕਹਿੰਦੇ ਮੈਂ ਜਥੇ 'ਚ ਪੜ੍ਹਨ ਜੀ ਨੇ ਅਪਮਾਨ ਕਰਿਆ। ਆਪਣਾ ਅਪਮਾਨ ਕਰਾਉਣ ਵਾਲਾ ਹੁੰਦਾ ਕੋਈ ਮੇਰੇ ਵਰਗਾ, ਜਿਵੇਂ ਕਹਿੰਦੇ ਸਟੋ ਵੀ ਗੱਡੀ ਦੀ ਲਾਈਨ ਹੇਠ ਬਟ ਉਹਦੇ ਘਰੋਂ ਦੋ ਟੁਕੜੇ ਪੈਣੇ ਦੇ, ਕਿਉਂ ਹਉਮੈ ਤੋਂ ਰਹਿਤ ਸੀ ਮਹਾਂਪੁਰਸ਼। ਅਬ ਇਹ ਵੀ ਪਤਾ ਸੀ ਵੀ ਇਹ ਭੁੱਲ ਕਰ ਰਿਹਾ, ਇਹਦਾ ਮੇਰੇ ਨਾਲ ਵੈਰ ਨਹੀਂ। ਦੇਖੋ ਬਾਤ ਇਹ ਨਹੀਂ ਸੀ, ਹੁਣ ਗੁਰੂ ਸਾਹਿਬ ਦੇ ਹੁਣ ਜਿਹੜੇ ਚੜ੍ਹ ਕੇ ਆਉਂਦੇ ਸੀ ਕਹਾਂ, ਉਹਨਾਂ ਦੇ ਹਾਲ ਥੋੜ੍ਹੀ ਪਾਉਣੇ ਸੀ? ਬਾਈ ਘਰ ਦੇ ਆਏ ਜਾਂ ਦੂਜੇ ਆਏ, ਉਹ ਮਰਿਆਦਾ ਜੰਗ ਦੀ ਇਹ ਨਹੀਂ ਕੋਈ ਗੱਲ, ਪਰ ਜਿਹਦਾ ਪਤਾ ਹੋਵੇ ਇਹਦੇ ਗਰਦੇ 'ਚ ਤਾਂ ਮੈਲ ਹੈ ਨਹੀਂ, ਭੁਲੇਖੇ ਨਾਲ ਗੱਲ ਕਰ। ਉਹ ਫਿਰ ਪੁੱਛਣ ਲੱਗਿਆ, ਕਹਿੰਦਾ ਫੜ ਲਿਆ ਸਿੰਘਾਂ ਨੇ, ਉਹ ਕਹਿੰਦਾ ਭਾਈ ਗੁਰਮੁਖ, ਉਹ ਕਹਿੰਦਾ ਵੀ ਇਹ ਹੈ ਕੌਣ? ਕਹਿੰਦੇ ਤੇਰਾ ਬੇੜਾ ਕਰ ਹੋ ਜਾਵੇ, ਹੱਥ ਮਾਰ ਕੇ ਗੱਲ ਅਤੇ ਕੌਣ ਪੁੱਛਣ ਲੱਗੇ ਵੀ ਕੌਣ ਤੈਨੂੰ ਚੱਲ ਗਈ ਸੀ, ਤੇਰਾ ਗੱਲ ਅਤੇ ਮਾਰਨਾ ਸੀ? ਉਹ ਕਹਿੰਦਾ ਵੀ ਮੈਂ ਅਜੇ ਵੀ ਦੁਚਿੱਤੀ ਦੇ ਵਿੱਚ ਹਾਂ, ਵੀ ਜਿਹਨੂੰ ਮੈਂ ਗੱਲ ਅਤੇ ਮਾਰੇ ਸੀ ਉਹਦੇ ਮਗਰ ਇਹਦੇ ਬੰਦੇ ਨਹੀਂ ਹੋ ਸਕਦੇ। ਇਹਦਾ ਮਤਲਬ ਕਿਤੇ ਸ਼ਕਲ ਤਾਂ ਨਹੀਂ ਮਿਲਦੀ ਇਹਨਾਂ ਦੀ? ਮਹਾਂਪੁਰਖ ਕਹਿੰਦੇ ਕੀ ਕਹਿੰਦਾ? ਕਹਿੰਦੀ ਐ ਕਹਿੰਦੇ, ਕਹਿੰਦੇ ਉਰੇ ਲਓ। ਕਹਿੰਦੇ ਹਾਂ ਭਾਈ ਗੁਰਮੁਖਾ, ਪਿਛਲਾ ਸਾਥ ਪੂਰਾ ਹੋ ਗਿਆ ਆਪਣਾ, ਜੇ ਹੋ ਰਹੇ ਤਾਂ ਹੋਰ ਵੀ ਕਰ ਲਏ, ਤੁਸੀਂ ਕਹਿਣਗੇ ਫਿਰ।
ਉਹ ਪੈਰੀ ਡਿੱਗੀ ਜਾਵੇ ਸੰਤ ਕਹਿੰਦੇ ਤੂੰ ਚੰਗਾ ਬੰਦਾ ਹੈ, ਅਜੇ ਮੂੰਹ ਨਾਲ ਮਾਰਦਾ ਹੀ ਮੇਰੇ ਪੈਰਾਂ ਨੂੰ ਪੈਂਦਾ। ਉਹ ਕਹਿੰਦਾ ਮਹਾਂਪੁਰਖੋ ਮੈਥੋਂ ਗਲਤੀ ਹੋ ਗਈ, ਮੇਰੇ ਲੜਕੇ ਨੂੰ ਇੱਕ ਨਿਹੰਗ ਭਜਾ ਕੇ ਲੈ ਗਿਆ ਜਿਹਦੀ ਸ਼ਕਲ ਜਮੇ ਤੁਹਾਡੇ ਵਰਗੀ ਸੀ। ਮੈਂ ਤਾਂ ਕਿਹਾ ਕਿ ਨਿਹੰਗ ਆਇਆ ਜੀ, ਕਿਉਂਕਿ ਦਸਤਾਰ ਮਹਾਂਪੁਰਖਾਂ ਦੀ ਇਸ ਤਰ੍ਹਾਂ ਦੀ ਹੁੰਦੀ ਸੀ, ਗੁਰਮੁਖੀ ਦਸਤਾਰ ਕਹਿੰਦੇ ਇਹਨੂੰ। ਹੁਣ ਤਾਂ ਜਿਹਨਾਂ ਦੀ ਮੱਤ ਪੁੱਠੀ ਹੋ ਗਈ ਨਾ ਉਹ ਗੋਲ ਪੱਗ ਨੂੰ ਪੁੱਠੀ ਕਹਿੰਦੇ ਨੇ, ਪਰ ਇਹ ਸਮਝ ਲੈਣਾ ਵੀ ਇਹ ਬੰਦਾ ਪੁੱਠਾ ਹੈ ਜਿਹੜਾ ਗੱਲ ਪੁੱਠੀ ਕਰ ਰਿਹਾ ਹੈ। ਇਹ ਦਸਤਾਰ ਹੈ ਜਿਹੜੀ ਸਾਡੇ ਗੁਰੂ ਸਾਹਿਬ ਨੇ ਆਪ ਸਜਾਈ, ਜਿਹਦਾ ਵੇਰਵਾ ਭਾਈ ਕਾਨ ਸਿੰਘ ਨਾਹਲਾ ਦੇ ਮਹਾਂਪੁਰਸ਼ ਨੇ ਦਿੱਤਾ, ਗੁਰਮੁਖੀ ਦਸਤਾਰ। ਜਦੋਂ ਅਸੀਂ ਤੁਹਾਨੂੰ ਕਹਿੰਦੇ ਚਾਹੇ ਇੱਕ ਚੁੰਝ ਕੱਢੋ ਚਾਹੇ ਦਸ ਕੱਢ ਲਓ, ਅਸੀਂ ਕਦੇ ਇਤਰਾਜ਼ ਨਹੀਂ ਕਰਾਂਗੇ। ਫਿਰ ਇਹ ਚੁੰਝਾਂ ਵਾਲੇ ਸਾਡੇ ਕਹਿੰਦੇ ਚੁੰਝਾਂ ਮਾਰਦੇ ਆ, ਜਿਹੜੇ ਕਹਿੰਦੇ ਕਿ ਗੋਲ ਕਿਉਂ ਬੰਨੀ ਹੈ, ਰੱਬ ਨੇ ਸਿਰ ਗੋਲ ਬਣਾਤਾ ਤਾਂ ਗੋਲ ਬੰਨੀ ਹੈ ਭਾਈ। ਜੇ ਰੱਬ ਨੇ ਸਿਰ ਚਪਟਾ ਬਣਾਇਆ ਹੁੰਦਾ ਅਸੀਂ ਚਪਟੀ ਦਸਤਾਰ ਬੰਨਿਆ ਕਰਦੇ, ਜੇ ਲੰਮਾ ਬਣਾਇਆ ਹੁੰਦਾ ਅਸੀਂ ਉਸ ਤਰ੍ਹਾਂ ਦੀ ਟੋਪੀ ਵਾਂਗ ਬਣਾਉਂਦੇ। ਰੱਬ ਨੇ ਦਸਤਾਨੇ ਹੋਏ ਜੇ ਪਾਉਂਦੇ ਹੱਥਾਂ 'ਚ ਅਸੀਂ ਜਿਹੋ ਜਿਹੇ ਹੱਥ ਨੇ, ਫਿਰ ਹੁਣ ਦਸਤਾਰ ਹੋ ਜੀ ਨੂੰ ਪਤਾ ਵੀ ਜਿਹੜਾ ਸਿਰ ਰੱਬ ਨੇ ਬਣਾਇਆ, ਪਜਾਮਾ ਹੋਏ ਜੇ ਪਾਉਂਦੇ ਜਿਹੜੀਆਂ ਲੱਤਾਂ ਬਣਾਈਆਂ ਰੱਬ ਨੇ, ਇਹ ਤਾਂ ਰੱਬੀ ਉਸ ਤਰ੍ਹਾਂ ਦਾ ਨਿਯਮ ਹੈ। ਸੋ ਇਸ ਕਰਕੇ ਮਹਾਂਪੁਰਖਾਂ ਨੇ ਗੋਲ ਦਸਤਾਰ ਸੀ, ਗੁਰਮੁਖੀ ਦਸਤਾਰ, ਉਹ ਫਿਰ ਜੀ ਉਹਦਾ ਜਿਹੜਾ ਹਾਲ ਹੋਇਆ, ਮੇਰਾ ਖਿਆਲ ਆ ਵੀ ਜੇ ਦਸ ਜਣੇ ਉਹਨੂੰ ਕੁੱਟਣ ਲੱਗ ਗਏ ਨਾ, ਇਹ ਹਾਲ ਨਹੀਂ ਸੀ ਹੋ ਸਕਦਾ ਜਿਹੜਾ ਬਿਨਾਂ ਕੁੱਟੇ ਉਹਦਾ ਹਾਲ ਹੋ ਗਿਆ। ਰੋਵੇ ਸੰਤ ਕਹਿੰਦੇ ਕਿਉਂ ਰੋਣਾ, ਕਹਿੰਦਾ ਜੀ ਪਾਪ ਇਹੋ ਜਿਹਾ ਹੋ ਗਿਆ। ਜਦੋਂ ਉਹਨੇ ਦੱਸਿਆ ਨਾ ਪਿੰਡਰਾਲੇ ਸੰਤ ਨੌ ਹੋਣਿਆ, ਬਸ ਕਹਿੰਦਾ ਮਹਾਰਾਜ ਵੀ ਹੁਣ ਤਾਂ ਜੀਣ ਨੂੰ ਜੀ ਨਹੀਂ ਕਰਦਾ, ਮਰਨ ਨੂੰ ਨਹੀਂ ਕਰਦਾ, ਮਰ ਜਾਂਦੇ ਅਸੀਂ ਜੀਵਨ ਦੇ ਨਾਲੋਂ ਇਹਨਾਂ ਹੱਥਾਂ ਨਾਲ। ਉਹ ਅਪਮਾਨ ਹੋ ਗਿਆ ਉਹਨਾਂ ਮਹਾਂਪੁਰਖਾਂ ਦਾ ਬਰਾਦਰ। ਕਹਿੰਦੇ ਕੋਈ ਨੀ ਕੋਈ ਨੀ ਗੁਰੂ ਸਾਹਿਬ, ਮੇਰਾ ਹੀ ਪਿਛਲੀ ਕੋਈ ਕਰਮ ਹੋਊਗਾ ਜਾਂ ਜਿਹੜਾ ਭੁਗਤਾਨ ਹੋ ਗਿਆ, ਤੂੰ ਮਨ ਚ ਨਾ ਲਈ ਗੁਰੂ ਸਾਹਿਬ ਬਸ। ਆਉਣ ਇੱਧਰ ਲੁਧਿਆਣੇ ਦੇ ਕੋਲ ਇੱਕ ਸੰਤ ਚਿਮਟਿਆਂ ਵਾਲੇ ਹੈ ਤਾਂ ਸਾਡੇ ਭਾਈਚਾਰਾ, ਮੈਂ ਵੀ ਸੋਚਿਆ ਤੇ ਉਹਨਾਂ ਉੱਤੇ ਪਹਿਲਾਂ ਤੁਹਾਡੇ ਵੀ ਤਕਰੀ ਸਾਹਿਬ ਚਿਮਟਿਆਂ ਨਾਲ ਕੀਰਤਨ ਕਰ ਗਏ। ਚਿਮਟਿਆਂ ਵਾਲਾ ਸੰਤ ਗੱਡੀ ਦੇ ਉੱਤੇ ਲਾਲ ਬੱਤੀ ਲਾਈ ਵੀ ਹੂਟਰ ਹੂਟਰ ਜੇ ਮਾਰੀ ਜਾਣ, ਉਹ ਟਰੈਕਟਰ ਵਾਲੇ ਟਰੈਕਟਰ ਨਾਲ ਪਰੇ ਕਰਿਆ। ਹੁਣ ਕਹਿੰਦਾ ਕਹਿੰਦਾ ਰੋ ਪਏ ਟਰੈਕਟਰ ਵਾਲੇ ਨੂੰ, ਸੰਤ ਕਹਿੰਦਾ ਇਹ ਵਾਹਿਗੁਰੂ, ਪਹਿਲਾਂ ਤਾਂ ਭਾਸ਼ਾ ਦੇਖੋ। ਕਹਿੰਦਾ ਲਿਆ ਨੂੰ ਹੱਥ ਦੀ ਕੱਢ ਲਿਆ ਟਰੈਕਟਰ ਵਾਲੇ ਜੀ, ਚਿਮਟਿਆਂ ਨਾਲ ਹੀ ਅੱਗੇ ਗੁੱਟਣ ਹੋ ਸਕਦੇ ਹੈਗੇ ਸੀ ਉਹਨਾਂ ਕੋਲ। ਉਹ ਕਹੀ ਜਾਵੇ ਬਾਬਿਓ ਮੈਂ ਹੱਥ ਬੰਨਦਾ, ਮੈਨੂੰ ਦੱਸਦਾ ਦੋ ਵੀ ਮੇਰੀ ਗਲਤੀ ਕੀ ਹੈ। ਫਿਰ ਦੱਸਿਆ ਕਹਿੰਦੇ ਤੈਨੂੰ ਕਹਿੰਦੇ ਹਾਰਨ ਨਹੀਂ ਸੁਣਿਆ, ਸੰਤਾਂ ਦੀ ਗੱਡੀ ਆਉਂਦੀ ਹੋਵੇ ਤਾਂ ਟਰੈਕਟਰ ਨਹੀਂ ਪਰੇ ਕਰਿਆ। ਕਹਿੰਦਾ ਜੀ ਤੇਰੀ ਗਾਣਿਆਂ ਦੀ ਯਾਦ ਆਈ ਹੋਈ ਸੀ ਟੇਪ, ਕਹਿੰਦਾ ਮੈਨੂੰ ਸੁਣਿਆ ਨਹੀਂ। ਕਹਿੰਦਾ ਅੱਜ ਛੱਡ ਦੋ, ਅੱਜ ਤੋਂ ਬਾਅਦ ਸੰਤ ਨੂੰ ਦੇਖ ਕੇ ਪੀਰ ਪਰੇ ਜਾ ਕਰੂੰਗਾ, ਪੀਰ ਪਰੇ। ਦੇਖੋ ਇੱਕ ਸੰਤ ਦੀ ਮਹਾਨਤਾ ਵੀ ਇੱਕ ਤਾਂ ਚਪੇੜਾ ਮਾਰ ਕੇ ਪੈਰਾਂ ਨੂੰ ਡਿੱਗਦਾ, ਤੇ ਇੱਕ ਚਪੇੜਾ ਮਾਰੀਆਂ ਤੇ ਕਹਿੰਦਾ ਵੀ ਅੱਜ ਛੱਡ ਦੋ ਜੀ ਉਹਦਾ, ਕੱਲ੍ਹ ਨੂੰ ਸੰਤ ਦਾ ਬਾਣਾ ਵੇਖ ਕੇ ਵੀ ਨੇੜੇ ਨਹੀਂ ਲੱਗੂ। ਦੇਖੋ ਵੀ ਸੰਤ ਦੀ ਮਹਾਨਤਾ, ਇਹਨੂੰ ਕਹਿੰਦੇ ਨਾਨਕ ਚੱਚੜਿਆ ਸੋ ਤੋੜ ਧੂਣ ਸੱਜਣ ਸੰਤ ਪੱਕੇ ਹਾਂ। ਕੱਚੇ ਦਾ ਫਲ ਖਾ ਲਓ ਤਾਂ ਵੀ ਢਿੱਡ ਚ ਦਰਦ ਹੋਊਗਾ, ਪੀਟ ਹੋ ਗਈ ਕੱਚਾ ਅੰਨ ਖਾ ਲਓ, ਕੱਚੀ ਕੋਈ ਚੀਜ਼ ਖਾ ਲਓ, ਕੱਚੀ ਚੀਜ਼ ਸੁਖਦਾਇਕ ਨਹੀਂ ਹੁੰਦੀ। ਇਹ ਗੁਰੂ ਨਾਨਕ ਦੇ ਘਰ ਦੇ ਪੱਕੇ ਸੰਤ ਨੂੰ ਪਾਏ ਜਿਹਨਾਂ ਦੀ ਬਰਸੀ ਮਨਾ ਰਹੇ ਹੋ। ਟਕਸਾਲ ਦੇ ਵਿੱਚ ਸਾਰੇ ਗੁਣ, ਸੂਰਬੀਰਤਾ ਦੀ, ਬੰਦਗੀ ਦੀ, ਸੰਤ ਵਾਲੇ ਗੁਣ ਵੀ, ਰੋਮਾਂ ਦੀਆਂ ਬਾਤ ਸੁਣਾਉਣ ਦੀ, ਸੂਰਬੀਰਤਾ ਦੀ ਕਹਾਣੀ ਤਾਂ ਯੁੱਗਾਂ ਤੱਕ ਚੱਲੂਗੀ, ਯੁੱਗਾਂ ਤੱਕ, ਜਿਹੜੀ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਕਰਦਾ, ਯੁੱਗਾਂ ਤੱਕ ਜਾਊਗੀ। ਕਿਉਂਕਿ ਦੇਖੋ ਗੁਰੂ ਸਾਹਿਬ ਆਪ ਆਪਣੇ ਹੁੰਦੇ, ਉਦੋਂ ਬਾਅਦ ਆਪਣੇ ਵਰਗਾ ਯੋਧਾ ਪੈਦਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ, 100 ਸਾਲ ਤੋਂ ਬਾਅਦ ਹੋਇਆ ਰਣਜੀਤ ਸਿੰਘ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਤੇ ਮੁਲਕ ਹਲਾਇਆ ਗਿਆ, ਸਾਹ ਮੁਹੰਮਦਾ ਜਾਨ 50 ਵਰਸ਼ਾਂ, ਅੱਛਾ ਰੱਜ ਕੇ ਰਾਜ ਕਮਾਇਆ ਗਿਆ। ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਬੰਦਾ ਸਿੰਘ ਬਹਾਦਰ ਤੋਂ ਬਾਅਦ ਪੰਥ ਵਿੱਚ ਉਹ ਜਿਹਾ ਸੂਰਮਾ ਕੋਈ ਜੰਮਿਆ, ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਹੋਏ। ਇਹ ਟਕਸਾਲ ਦੇ ਮਹਾਂਪੁਰਖਾਂ ਦੀਆਂ ਮਹਾਨਤਾ ਨੇ। ਗੁਰੂ ਕਿਰਪਾ ਕਰੇ, ਸਮਾਂ ਥੋੜ੍ਹਾ ਜਿਹਾ ਅੱਗੇ ਚਲਾ ਗਿਆ, ਪਰ ਗੁਰਮੁਖਾਂ ਵੱਲੋਂ ਇਸ਼ਾਰਾ ਹੋ ਗਿਆ ਸੀ, ਕਹਿੰਦੇ ਵੀ ਕੋਈ ਨਹੀਂ, ਅੱਗੇ ਗਲਤ ਦੀ ਗੱਲ ਪੂਰੀ ਕਰ ਲਓ, ਮੈਂ ਧੰਨਵਾਦ ਕਰਨਾ। ਤੇ ਮੇਰੇ 'ਚ ਉਹ ਕੋਈ ਵੀ ਅਜਿਹਾ ਗੁਣ ਨਹੀਂ ਜਿਹਦੇ ਕਰਕੇ ਤੁਸੀਂ ਮੇਰਾ ਇੰਨਾ ਸਤਿਕਾਰ ਕਰੋ। ਔਰ ਆਦਰ ਪਿਆਰ ਟਕਸਾਲ ਦੇ ਗਿਆਨੀ ਸਿੰਘ ਸਾਹਿਬਾਂ, ਬਹੁਤ ਸਾਰੇ ਸਾਰੀ ਜਥੇਬੰਦੀ, ਇੱਕ ਮੈਂਬਰ ਤੋਂ ਲੈ ਕੇ ਜਿਹੜੇ ਟਕਸਾਲ